वेले इशनान करके समाधि विच बैठ जाते हैं। जिस तरह हुण धन साहिब गुरु ग्रंथ साहिब जी महाराज अपने पावन निजी अस्थाना ते विश्राम अस्थाना ते चल के कोठा साहिब जी वाले अस्थान तो चल के आप जी श्री दरबार साहिब जी दे विच श्री हरिमंदर साहिब जी दे विच सिंघासन उत्तर सुभायमान हुंदे ने, पासा की वार दे भोग पैन दे विच भी थोड़ा समा हुंदा ते दिन दे चढ़ाव विच भी ਇਹ ਦਸਾਂ ਪਾਤਸ਼ਾਹੀਆਂ ਦੀ ਮਰਿਆਦਾ ਰਹੀ ਹੈ। ਇਹ ਕੋਈ ਹੋਣ ਨਹੀਂ ਹੈ ਕਿ ਆਪਾਂ ਕਹੀਏ ਕਿ ਆਮ ਨਗਰਾਂ ਦੇ ਵਿਚ ਸ਼ਹਿਰਾਂ ਵਿਚ ਤਾਂ ਬਹੁਤ ਤੜਕੇ ਜੇ ਕੋਈ 3 ਵਜੇ ਗੁਰਮੁਖ ਪਿਆਰੇ ਨਿਤਨੇਮ ਆਰੰਭ ਕਰਦੇ ਹਨ ਤਾਂ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕਰਦੇ ਨੇ ਕਿ ਸਤਿਗੁਰੂ ਜੀ ਆ ਕੇ ਪਹਿਲਾਂ ਸਿੰਘਾਸਨ ਤੇ ਸ਼ੁਭਾਇਮਾਨ ਹੁੰਦੇ ਹਨ, ਅਰਦਾਸ ਹੁੰਦੀ ਹੈ, ਫਿਰ ਸਿਰ ਮੁਖਵਾਕ ਲੈਂਦੇ ਨੇ, ਫਿਰ ਨਿਤਨੇਮ ਸ਼ੁਰੂ ਕਰਦੇ ਨੇ। ਪਰ ਦਸਾਂ ਪਾਤਸ਼ਾਹੀਆਂ ਦੇ ਸਮੇਂ ਤੇ ਹੀ ਇਹ ਮਰਿਆਦਾ ਸੀ, ਦਰਬਾਰ ਦੇ ਵਿਚ ਅੰਮ੍ਰਿਤ ਵੇਲੇ ਨਿਤਨੇਮ ਸ਼ੁਰੂ ਹੋ ਜਾਣਾ, ਉਸ ਤੋਂ ਬਾਅਦ ਆਸਾ ਕੀ ਵਾਰ ਦਾ ਕੀਰਤਨ ਹੋਣਾ। ਜਦੋਂ ਆਸਾ ਕੀ ਵਾਰ ਦੇ ਭੋਗ ਦਾ ਸਮਾਂ ਹੁੰਦਾ ਸੀ, ਸਤਿਗੁਰੂ ਜੀ ਉਸ ਸਮੇਂ ਹੀ ਆ ਕਰਕੇ ਸਿੰਘਾਸਨਾਂ ਤੇ ਸੁਭਾਇਮਾਨ ਹੋਇਆ ਕਰਦੇ ਸੀ। ਇਸ ਦੀਆਂ ਇਤਿਹਾਸ ਵਿਚ ਬਹੁਤ ਗਵਾਹੀਆਂ ਹਨ। ਆਪਣੇ ਪਾਸ ਇੱਥੇ ਇੰਨਾ ਸਮਾਂ ਨਹੀਂ ਹੁੰਦਾ ਕਿ ਇਹਨਾਂ ਸਾਰਿਆਂ ਨੂੰ ਮੈਂ ਆਪ ਜੀ ਦੇ ਚਰਨਾਂ ਵਿਚ ਬੇਨਤੀ ਕਰ ਸਕਾਂ। ਸਤਿਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਮੇਂ ਦੀ ਇੱਕ ਘਟਨਾ ਛੋਟੀ ਜੀ ਮੈਂ ਆਪ ਜੀ ਨੂੰ ਬੇਨਤੀ ਕਰਦਾ। ਨਿਤਨੇਮੀ ਸਿੰਘ ਥੋੜਾ ਜਿਹਾ ਲੇਟ ਹੋ ਗਿਆ, ਸੁਖਮਨੀ ਸਾਹਿਬ ਜੀ ਦੀ ਅਖੀਰਲੀ ਅਸ਼ਟਪਦੀ ਦੀਆਂ ਕੁਝ ਪੌੜੀਆਂ ਰਹਿੰਦੀਆਂ। ਰਾਗੀ ਸਿੰਘ ਆਏ ਤੇ ਉਨ੍ਹਾਂ ਨੇ ਆਪਣੇ ਸਾਜ ਸ਼ੁਰੂ ਕਰ ਦਿੱਤੇ ਵਜਾਉਣ। ਉਹ ਸਿੱਖ ਨੇ ਕੁਝ ਮਨ ਵਿਚ ਰੋਸ ਕਰਦੇ ਹੋਏ ਵਿੱਚੇ ਪਾਠ ਰੋਕ ਕੇ ਬੇਨਤੀ ਕੀਤੀ ਕਿ ਬਸ 1-2 ਮਿੰਟ ਹੋਰ ਮੈਂ ਭੋਗ ਪਾ ਦੇਣਾ। ਉਹ ਕਹਿਣ ਲੱਗੇ ਨਹੀਂ ਭਾਈ, ਸਾਡਾ ਸਮਾਂ ਹੋ ਗਿਆ ਹੈ। ਉਹਨਾਂ ਕੀਰਤਨ ਆਰੰਭ ਸ਼ਬਦ ਕਰ ਦਿੱਤੇ ਤੇ ਉਹ ਸਿੰਘ ਕਹਿੰਦਾ ਕਿ ਮੈਂ ਕੋਈ ਨੀ, ਜਦੋਂ ਸਤਿਗੁਰੂ ਜੀ ਦਰਬਾਰ ਚ ਆਉਣਗੇ ਤੁਹਾਡੀ ਸ਼ਿਕਾਇਤ ਲਵਾਂਗਾ। ਕੀਰਤਨੀਏ ਸਿੰਘ ਕੀਰਤਨ ਕਰਨ ਲੱਗ ਪਏ ਹਨ। ਉਹਨੇ ਚਲੋ ਗੁਪਤ ਬਾਣੀ ਪੜ੍ਹ ਕੇ ਭੋਗ ਪਾ ਦਿੱਤਾ। ਜਿਸ ਸਮੇਂ ਕਲਗੀਧਰ ਪਾਤਸ਼ਾਹ ਜੀ ਦਰਬਾਰ ਵਿਚ ਆਏ ਤੇ ਉਹਨੇ ਬੇਨਤੀ ਕੀਤੀ, ਮਹਾਰਾਜ ਸਾਹਿਬ ਜੀ ਹੱਸ ਕੇ ਕਹਿੰਦੇ ਭਾਈ ਰਾਗੀ ਸਿੰਘਾਂ ਦੀ ਕੋਈ ਗਲਤੀ ਨਹੀਂ ਹੈ ਤੇ ਆਪਣੇ ਸਮੇਂ ਨਾਲ ਸ਼ੁਰੂ ਹੋਏ, ਗਲਤੀ ਤੇਰੀ ਹੈ, ਤੇਰਾ ਇਸ ਤਰ੍ਹਾਂ ਹੀ ਜਿਵੇਂ ਕੋਈ ਭੋਜਨ ਛਕਾਰਿਆ ਹੋਵੇ ਤੇ ਕੀਰਤਨ ਦਾ ਮਹਾਤਮ ਕੀਰਤਨ ਦੀਆਂ ਬਖਸ਼ਾਂ ਇਸ ਤਰ੍ਹਾਂ ਜਿਵੇਂ ਕੋਈ ਛੋਲੇ ਪੂੜੀਆਂ ਛਕਾਉਂਦਾ ਹੋਵੇ, ਤੂੰ ਤਾਂ ਇਸ ਤਰ੍ਹਾਂ ਹੈ ਜਿਵੇਂ ਚਬੀਲਾ ਚਬਾਈਦਾ ਤੇ ਕੀਰਤਨ ਦਾ ਮਹਾਤਮ ਇਸ ਤਰ੍ਹਾਂ ਹੈ ਜਿਵੇਂ ਕੋਈ ਛੋਲੇ ਪੂੜੀਆਂ ਛਕਾਵੇ। ਤੇ ਫਿਰ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਜੀ ਜੇ ਕਿਰਪਾ ਕੀਤੀ ਹੈ ਫਿਰ ਕਥਾ ਦਾ ਮਹਾਤਮ ਵੀ ਦੱਸੋ। ਸਤਿਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਭਾਈ ਕਥਾ ਇਸ ਤਰ੍ਹਾਂ ਜਿਵੇਂ ਕੜਾ ਪ੍ਰਸ਼ਾਦ ਹੁੰਦਾ, ਬਜ਼ੁਰਗ ਵੀ ਛਕ ਲੈਂਦਾ ਹੈ, ਬੱਚਾ ਵੀ ਛਕ ਲੈਂਦਾ, ਸਿਆਣਾ ਵੀ ਛਕਦਾ ਹੈ, ਬੇਸਮਝ ਵੀ ਛਕਦਾ ਹੈ, ਸਾਰਿਆਂ ਦੀ ਤ੍ਰਿਪਤੀ ਹੁੰਦੀ ਹੈ। ਕਥਾ ਦੇ ਵਿਚ ਸਾਰੇ ਸ਼ਬਦ ਦਾ, ਉਥਾਨਕਾਂ ਦਾ, ਅੱਖਰਾਂ ਦੇ ਅਰਥਾਂ ਦਾ ਪਤਾ ਲੱਗਦਾ। ਇਸ ਵਾਸਤੇ ਸਿਆਣੇ ਨੂੰ ਵੀ ਬੇਸਮਝ ਨੂੰ ਹਰ ਇੱਕ ਨੂੰ ਸਮਝ ਆਉਂਦੀ। ਸੋ ਸਾਧ ਸੰਗਤ ਜੀ, ਇਸ ਸਾਖੀ ਦੇ ਵਿਚੋਂ ਜਿੱਥੇ ਕਥਾ ਕੀਰਤਨ ਬਾਣੀ ਦਾ ਮਹਾਤਮ ਬਖਸ਼ਾ ਪਤਾ ਲੱਗਦਾ ਹੈ, ਉੱਥੇ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਗੁਰੂ ਦਰਬਾਰ ਦੇ ਵਿਚ ਨਿਤਨੇਮ ਹੁੰਦਾ ਹੈ, ਐਸਾ ਕੀ ਵਾਰ ਵੀ ਹੁੰਦੀ, ਪਰ ਸਤਿਗੁਰੂ ਜੀ ਸੁਭਾਇਮਾਨ ਨਹੀਂ ਸੀ ਹੁੰਦੇ ਉਸ ਸਮੇਂ। ਸਤਿਗੁਰੂ ਸਾਹਿਬ ਜੀ ਦਿਨ ਦੇ ਚੜਾਅ ਤੋਂ ਕੁਝ ਸਮਾਂ ਪਹਿਲਾਂ ਆਇਆ ਕਰਦੇ ਸੀ। ਸੋ ਬਚਨ ਚੱਲਿਆ ਸੀ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਇਕਾਂਤ ਵਿਚ ਬੈਠੇ ਸਮਾਧੀ ਲਾ ਕੇ, ਤੇ ਜਿਸ ਸਮੇਂ ਸਮਾਂ ਹੁੰਦਾ ਦਰਬਾਰ ਦਾ ਆਪ ਜੀ ਚਾਲੇ ਪੈਂਦੇ ਆ ਤੇ ਸਾਧ ਸੰਗਤ ਜੀ ਜਿਹੜੇ ਮੰਜਿਆਂ ਤੇ ਪਏ ਹੋਏ ਵੀ ਮਰੀਜ਼ ਆਉਂਦੇ ਆ, ਜਿਨ੍ਹਾਂ ਤੇ ਕਿਰਪਾ ਦ੍ਰਿਸ਼ਟੀ ਪਾ ਦਿੰਦੇ ਆ, ਉੱਠ ਕੇ ਘਰਾਂ ਨੂੰ ਜਾਂਦੇ ਆ, ਗੱਜ ਕੇ ਬੁਲਾਓ ਸਤਨਾਮ ਸ੍ਰੀ ਵਾਹਿਗੁਰੂ। ਆਪ ਜੀ ਬਚਨ ਬਹੁਤ ਘੱਟ ਕਰਦੇ ਹੁੰਦੇ ਸੀ, ਮਾਇਆ ਦੇ ਹਾਰ ਲੰਗਰਾਂ ਦੇ ਵਿਚ ਘਾਟਾ ਪੈ ਰਿਹਾ ਜਾਂ ਕੀ ਹੋ ਰਿਹਾ, ਐਸੀ ਚਰਚਾ ਕੋਈ ਨਹੀਂ ਸੀ ਕਰ ਸਕਦਾ। ਤੇ ਜੇ ਕੋਈ ਰੋਗੀ ਸੋਗੀ ਭੋਗੀ ਕਿਸੇ ਤਰ੍ਹਾਂ ਦਾ ਕੋਈ ਹੁੰਦਾ ਸੀ ਤੇ ਉਹ ਜਿੱਥੇ ਕਿਰਪਾ ਦ੍ਰਿਸ਼ਟੀ ਹੋ ਜਾਂਦੀ ਉਹ ਠੀਕ ਹੋ ਕੇ ਘਰਾਂ ਨੂੰ ਚਲੇ ਜਾਂਦੇ ਸੀ, ਪਰ ਬੋਲਣ ਦੀ ਕੀ ਲੋੜ ਉੱਥੇ? ਇਸ ਤਰ੍ਹਾਂ ਆਪ ਜੀ ਨੇ ਗੁਰੂ ਦਰਬਾਰ ਦੀ ਮਰਿਆਦਾ ਰੱਖੀ ਹੈ ਅੰਮ੍ਰਿਤ ਵੇਲੇ ਦੀ। ਦੁਪਹਿਰ ਦੇ ਸਮੇਂ ਬੱਚਿਆਂ ਨੂੰ ਪੜ੍ਹਾਉਂਦੇ ਆ, ਬੱਚਿਆਂ ਦੀਆਂ ਕੁਸ਼ਤੀਆਂ ਕਰਾਉਂਦੇ ਆ, ਘੋਲ ਕਰਾਉਂਦੇ ਆ। ਵੇਖੋ ਸਾਧ ਸੰਗਤ ਜੀ, ਇੱਕ ਮੈਂ ਬੇਨਤੀ ਕਰ ਦਵਾਂ, ਅੱਜ ਸਾਡਾ ਦੁਖਾਂਤ ਹੈ, ਸਾਰਿਆਂ ਨੇ ਅੰਗਰੇਜ਼ੀ ਤੇ ਬਾਹਰ ਨੂੰ ਮੂੰਹ ਚੁੱਕਿਆ। ਇਹ ਉਸ ਸਮੇਂ ਦੀ ਮੈਂ ਬੇਨਤੀ ਕਰਨ ਲੱਗਾ ਜਦੋਂ ਪੂਰੀ ਦੁਨੀਆਂ ਦੇ ਵਿੱਚ ਕੇਵਲ ਅਰਬੀ ਚੱਲਦੀ ਸੀ, ਅਲਫ ਬੇ ਤੇ ਸੇ ਇਹ ਅੱਖਰ ਚੱਲਦੇ, ਜਿਹਨੂੰ ਆਪਾਂ ਅਰਬੀ ਦੇ ਕਹਿ ਲਈਏ, ਫਾਰਸੀ ਦੇ ਕਹਿ ਲਈਏ, ਭਾਵੇਂ ਉਰਦੂ ਦੇ ਕਹਿ ਲਈਏ, ਲਿਪੀ ਸਾਰਿਆਂ ਦੀ ਇੱਕੋ ਹੀ ਹੈ। ਉਹਨਾਂ ਦਿਨਾਂ ਵਿੱਚ ਪੂਰੀ ਦੁਨੀਆਂ ਦੇ ਉੱਤੇ ਇਹ ਵਿਦਿਆ ਚੱਲਦੀ ਸੀ। ਉਦੋਂ ਕੋਈ ਕਹਿ ਨਹੀਂ ਸੀ ਸਕਦਾ ਕਿ ਇਹ ਗੁਰਮੁਖੀ ਵਿਦਿਆ ਦੀ ਲੋੜ ਹੈ, ਪਰ ਸਤਿਗੁਰਾਂ ਨੇ ਬਖਸ਼ਾ ਕਰਕੇ ਖਡੂਰ ਸਾਹਿਬ ਜੀ ਦੇ ਵਿੱਚ ਬੱਚਿਆਂ ਨੂੰ ਪੜ੍ਹਾਇਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਪੂਰੀ ਦੁਨੀਆਂ ਦੇ ਵਿੱਚ ਰਟਨ ਕੀਤਾ, ਹਰ ਤਰ੍ਹਾਂ ਦੀ ਭਾਸ਼ਾ ਆਪ ਬੋਲੀ, ਹਰ ਇੱਕ ਬੋਲੀ ਵਿੱਚ ਆਪ ਜੀ ਨੇ ਸਮਝਾਇਆ, ਕਿਰਪਾ ਕੀਤੀ। ਜਿਹੜੇ ਵੀਰ ਕਹਿ ਦਿੰਦੇ ਨਾ ਸਤਿਗੁਰਾਂ ਨੇ ਕਰਾਮਾਤ ਨਹੀਂ ਦਿਖਾਈ, ਗੁਰਮੁਖੋ ਪੈਰ ਪੈਰ ਤੇ ਕਰਾਮਾਤ ਦਿਖਾਈ ਹੈ। ਪੰਜਾਬ ਤੋਂ ਬਾਹਰ ਬਿਆਸ ਨੂੰ ਪਾਰ ਕਰੀਏ, ਦੁਆਬੇ ਦੀ ਬੋਲੀ ਬਦਲ ਜਾਂਦੀ ਹੈ, ਸਤਲੁਜ ਪਾਰ ਹੋ ਜਾਈਏ, ਮਾਲਵੇ ਦੇ ਅੱਖਰ ਬਦਲ ਜਾਂਦੇ। ਹੁਣ ਤਾਂ ਸਕੂਲਾਂ ਦੀ ਪੜ੍ਹਾਈ ਕਰਕੇ ਤੇ ਟੈਲੀਵਿਜ਼ਨ ਕਰਕੇ ਬਹੁਤ ਫਰਕ ਪੈ ਗਿਆ, ਨਹੀਂ ਤਾਂ ਅੱਜ ਵੀ ਬਹੁਤ ਸਾਰੇ ਅੱਖਰਾਂ ਦਾ ਫਰਕ ਹੈ ਬਹੁਤ। ਹਰਿਆਣੇ ਵਿੱਚ ਚਲੇ ਜਾਓ, ਉਧਰ ਹੋਰ ਬੋਲੀ ਹੈ, ਅਗਾਂਹ ਦੇ ਅਗਾਂਹ ਤੁਰੇ ਜਾਓ, ਪੈਰ ਪੈਰ ਤੇ ਬੋਲੀਆਂ ਬਦਲਦੀਆਂ ਸੀ। ਮੇਰੇ ਧੰਨ ਸਾਹਿਬ ਗੁਰੂ ਨਾਨਕ ਦੇਵ ਜੀ ਨਿਰੰਕਾਰ ਨੇ ਫਿਰ ਕਿਸ ਤਰ੍ਹਾਂ ਸਮਝਾਇਆ ਸ੍ਰਿਸ਼ਟੀ ਨੂੰ? ਇਹ ਤਾਂ ਸਾਰੇ ਥਾਵਾਂ ਤੇ ਬੋਲੀ ਬੋਲ ਕੇ ਉਹਨਾਂ ਨੇ ਸਮਝਾਇਆ, ਕਿਰਪਾ ਕੀਤੀ। ਪਰ ਅਖੀਰ ਦੇ ਵਿੱਚ ਜਿਹੜੀ ਮੈਂ ਬੇਨਤੀ ਕਰਨਾ ਚਾਹੁੰਦਾ, ਜੇ ਉਹਨਾਂ ਨੇ ਆਪਣੀ ਪਾਵਨ ਬਖਸ਼ਾ ਮੇਰਾ ਬ੍ਰਹਮ ਵਿਦਿਆ, ਬ੍ਰਹਮ ਗੁਰਬਾਣੀ, ਪਰਮਾਤਮਾ ਦਾ ਰੂਪ, ਵਾਹੋ ਵਾਹੋ ਬਾਣੀ ਨਿਰੰਕਾਰ ਹੈ ਜਿਸ ਜਿਗੜਾ ਵਰਨਾ ਕੋਈ, ਜੇ ਲਿਖਵਾਈ ਤੇ ਆਪ ਲਿਪੀ ਉਚਾਰ ਕੇ ਲਿਖਵਾਈ, ਕਿਰਪਾ ਕੀਤੀ, ਗੁਰਮੁਖੀ ਅੱਖਰ ਜਿਸ ਨੂੰ ਆਪਾਂ ਕਹਿੰਦੇ ਹਾਂ, ਸਾਰੇ ਪਿਆਰ ਨਾਲ ਗੱਜ ਕੇ ਬੁਲਾਓ, ਸਤਨਾਮ ਸ੍ਰੀ ਵਾਹਿਗੁਰੂ। ਕਿਸੇ ਵੀ ਕੌਮ ਨੂੰ ਤਿੰਨ ਚਾਰ ਚੀਜ਼ਾਂ ਬਹੁਤ ਜ਼ਰੂਰੀ ਚਾਹੀਦੀਆਂ। ਇੱਕ ਉਹਨਾਂ ਨੂੰ ਲਿਪੀ ਚਾਹੀਦੀ ਹੈ, ਉਹਨਾਂ ਦੀ ਬੋਲੀ ਤਾਂ ਵੱਖਰੀ ਹਰ ਇੱਕ ਦੀ ਹੁੰਦੀ ਹੈ, ਪਰ ਕੌਮੀਅਤ ਵਾਸਤੇ, ਦੇਸ਼ ਵਾਸਤੇ ਇੱਕ ਬੋਲੀ ਚਾਹੀਦੀ ਹੈ, ਇੱਕ ਲਿਪੀ ਵੀ ਚਾਹੀਦੀ ਹੈ, ਲਿਖਣ ਸ਼ੈਲੀ। ਅੱਜ ਪੂਰੀ ਦੁਨੀਆਂ ਦੇ ਵਿੱਚ ਜੇ ਮੈਂ ਜ਼ਿਆਦਾ ਨਾ ਕਹਾਂ ਤੇ 75% ਦੁਨੀਆਂ ਜਿਹੜੀ ਹੈ ਉਹ ਅੰਗਰੇਜ਼ੀ ਅੱਖਰਾਂ ਨੂੰ ਵਰਤਦੀ, ਜਦਕਿ ਰੋਮਨ ਅੱਖਰ ਨੇ, ਰੋਮਨ ਇਟਲੀ ਦੇ। ਧੰਨ ਗੁਰੂ ਨਾਨਕ ਦੇਵ ਜੀ ਨਿਰੰਕਾਰ ਨੇ ਕਿਰਪਾ ਕੀਤੀ, ਬਚਪਨ ਵਿੱਚ ਹੀ ਆਪਣੇ ਉਸਤਾਦ ਗੋਪਾਲ ਚੰਦ ਪਾਂਧਾ ਜੀ ਨੂੰ ਆਸਾ ਮਹੱਲਾ ਪਹਿਲਾ ਪੱਟੀ ਲਿਖੀ, ਸੱਸਾ ਸੋਏ ਸ੍ਰਿਸ਼ਟ ਜਨ ਸਾਜੀ, ਇਹਦੇ ਵਿੱਚ 35 ਅੱਖਰ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਪੜ੍ਹ ਲਈ, ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹ ਲਈ। ਮੈਂ ਦਾਅਵੇ ਨਾਲ ਇਹ ਬੇਨਤੀ ਕਰਦਾ ਹੈ ਆਪ ਜੀ ਨੂੰ, 35 ਅੱਖਰਾਂ ਤੋਂ ਵੱਧ ਨਹੀਂ ਲੋੜ ਹੈਗੀ। ਜਿਹੜੇ ਬਿੰਦੀਆਂ ਲਾ ਕੇ ਬੜਾਈ ਫਿਰਦੇ ਆ ਉਹ ਅੱਜ ਦੀ ਵਿਦਿਆ ਵਾਸਤੇ ਲੋੜ ਹੋਏਗੀ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਲਈ ਕੋਈ ਲੋੜ ਨਹੀਂ ਹੈਗੀ ਇਹਨਾਂ ਅੱਖਰਾਂ ਦੀ, 35 ਅੱਖਰਾਂ ਦੀ ਲੋੜ ਹੈ। ਉਹ ਸਤਿਗੁਰਾਂ ਨੇ ਪੂਰੀ ਕੀਤੀ ਹੈ, ਪੂਰੇ ਕਾ ਕੀਆ ਸਭ ਕੁਛ ਪੂਰਾ। ਨਹੀਂ ਤੇ ਸਵਾਲ ਉੱਠਣਗੇ ਕਿ ਸਤਿਗੁਰਾਂ ਦੀ ਲਿਪੀ ਬਖਸ਼ਿਸ਼ ਕੀਤੀ ਹੋਈ, ਸਤਿਗੁਰਾਂ ਦੀ ਬਾਣੀ ਅਧੂਰੀ ਹੈ ਕਿ ਅਸੀਂ ਹੋਰ ਅੱਖਰ ਬਣਾ ਰਹੇ। ਠੀਕ ਹੈ, ਸਮੇਂ ਅਨੁਸਾਰ ਅੱਖਰ ਬਦਲਦੇ ਹੈ, ਭਾਸ਼ਾਵਾਂ ਬਦਲਦੀਆਂ, ਇਹ ਗੱਲ ਵੱਖਰੀ ਹੈ। ਸਤਿਗੁਰਾਂ ਨੇ ਸਾਡੇ ਤੇ ਕਿਰਪਾ ਕੀਤੀ ਹੈ, ਜਿੱਥੇ ਸਾਡੀ ਬੋਲੀ ਵੱਖਰੀ ਉੱਥੇ ਸਾਨੂੰ ਲਿਪੀ ਵੀ ਵੱਖਰੀ ਬਖਸ਼ੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਗੁਰੂ ਅੰਗਦ ਦੇਵ ਜੀ ਨੇ ਪੜ੍ਹਾਈ, ਸਾਨੂੰ ਪਹਿਰਾਵਾ ਵੱਖਰਾ ਬਖਸ਼ਿਆ, ਸੱਭਿਆਚਾਰ ਸਾਡਾ ਵੱਖਰਾ ਬਖਸ਼ਿਆ, ਸਾਡੀਆਂ ਰਹਿ ਰੀਤਾਂ ਸਤਿਗੁਰਾਂ ਦੀ ਬਖਸ਼ੀ ਹੋਈ ਮਰਿਆਦਾ ਸਭ ਅਡਰੀ ਬਖਸ਼ੀ ਹੈ। ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਰਹਿਤ ਬਿਨਾ ਮੈਂ ਸਿੱਖ ਕਾ ਆਵੈ, ਰਹਿਤ ਬਿਨਾ ਡਰ ਚੋਟਾਂ ਖਾਵੈ। ਅੱਜ ਇਹ ਚੋਟਾਂ ਕਿਉਂ ਖਾ ਰਹੇ? ਰਹਿਤ ਨਹੀਂ ਰੱਖ ਰਹੇ, ਰਹਿਤ ਨਹੀਂ ਰੱਖਣਾ ਚਾਹੁੰਦੇ, ਮਰਿਆਦਾ ਨੂੰ ਨਹੀਂ ਮੰਨਣਾ ਚਾਹੁੰਦੇ। ਗੁਰਮੁਖੋ, ਜੇ ਭਾਂਡਾ ਨਹੀਂ ਹੋਏਗਾ ਤੇ ਦੁੱਧ ਕਿੱਦਾਂ ਦੇਵੇਗਾ? ਦੁੱਧ ਪਾਉਣ ਵਾਸਤੇ ਵਿੱਚ ਭਾਂਡਾ ਚਾਹੀਦਾ ਹੈ, ਘਿਓ ਪਵਾਉਣਾ ਹੈ ਕਿਸੇ ਚੀਜ਼ ਵਿੱਚ ਤਾਂ ਭਾਂਡਾ ਚਾਹੀਦਾ, ਬੁੱਕ ਵਿੱਚ ਉਹ ਕਿਉਂ ਦੇਵੇਗਾ? ਮਰਿਆਦਾ ਬਰਤਨ ਹੈ, ਜੇ ਗੁਰੂ ਦੀ ਬਾਣੀ ਦਾ ਅੰਮ੍ਰਿਤ, ਗੁਰੂ ਦੀਆਂ ਬਖਸ਼ਾਂ ਹਿਰਦੇ ਚ ਪਾਉਣੀਆਂ ਤੇ ਮਰਿਆਦਾ ਰੂਪੀ ਭਾਂਡਾ ਵੀ ਚਾਹੀਦਾ, ਪਵਿੱਤਰਤਾ ਨਾਲ ਚਾਹੀਦਾ। ਇਹਦੇ ਵਿੱਚ ਆਪਣੀਆਂ ਦਖਲਦਾਜ਼ੀਆਂ ਤੇ ਮਨਮਰਜ਼ੀਆਂ ਨਹੀਂ ਚਾਹੀਦੀਆਂ। ਗੁਰ ਕਹਿਆ ਸਾਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਧਾਵੋ। ਧੰਨ ਸਾਹਿਬ ਗੁਰੂ ਅੰਗਦ ਦੇਵ ਜੀ ਬਖਸ਼ਾ ਕਰ ਰਹੇ ਨੇ, ਉਹਨਾਂ ਦੇ ਚਰਨ ਛਰਨ ਧੰਨ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਆਏ ਨੇ, ਜਿਹੜੇ ਸਤਿਗੁਰੂ ਨੇ ਇਹਨਾਂ ਨੇ ਸੇਵਾਵਾਂ ਕੀਤੀਆਂ। ਜਿਵੇਂ ਬਲੈਕ ਬੋਰਡ ਦੇ ਉੱਤੇ ਟੀਚਰ ਲਿਖਦਾ ਹੈ, ਉਹ ਸਕੂਲ ਵਿੱਚ ਪੜ੍ਹਾਉਣ ਆਉਣ ਤੋਂ ਪਹਿਲਾਂ ਹੀ ਟੀਚਰ ਪਦਵੀ ਤੇ ਬਹਿ ਕੇ ਆਇਆ। ਇਸੇ ਤਰ੍ਹਾਂ ਜਿੰਨੇ ਗੁਰੂ ਸਾਹਿਬਾਨ ਨੇ ਉਹਨਾਂ ਸੇਵਾਵਾਂ ਜ਼ਰੂਰ ਕੀਤੀਆਂ, ਪਰ ਸਾਨੂੰ ਸਿਖਾਉਣ ਵਾਸਤੇ, ਇਸ ਵਾਸਤੇ ਨਹੀਂ ਕਿ ਉਹਨਾਂ ਸੇਵਾ ਕੀਤੀ ਤੇ ਤਾਂ ਗੁਰੂ ਪਦਵੀ ਮਿਲੀ ਹੈ। ਨਹੀਂ, ਗੁਰਮੁਖੋ ਧੁਰੋ ਦਰਗਾਹੋ ਤੇ ਹੀ ਗੁਰੂ ਬਣ ਕੇ ਆਏ, ਉਹ ਗੁਰੂ ਸਾਹਿਬ ਸਨ, ਉਹਨਾਂ ਸਾਨੂੰ ਸਿੱਖਿਆ ਦਿੱਤੀ ਹੈ, ਪੂਰਨੇ ਪਾਏ ਹੈ, ਆਪ ਕਿਰਪਾ ਕੀਤੀ ਹੈ। ਮੈਂ ਵਿਸਥਾਰ ਵਿੱਚ ਨਾ ਜਾਵਾਂ। ਧੰਨ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ, ਆਪ ਜੀ ਸਾਰੇ ਜਾਣਦੇ ਹੋ, ਆਪ ਜੀ ਨੇ ਸੇਵਾ ਕਰਕੇ ਜਾਤ ਸਾਨੂੰ ਦੱਸੀ ਹੈ। ਤਾਂ ਧੰਨ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਇੱਕ ਦਿਨ ਕਹਿਣ ਲੱਗੇ, ਇੱਕ ਗੋਇੰਦਾ ਨਾਮ ਦਾ ਖੱਤਰੀ, ਗੋਇੰਦਾ ਵੀ ਨਾਮ ਆਉਂਦਾ ਤੇ ਗੋਇੰਦਾ ਵੀ ਆਉਂਦਾ। ਉਹਨੇ ਬੇਨਤੀ ਕੀਤੀ, ਮਹਾਰਾਜ ਮੈਂ ਝੂਠੀ ਧਰਮ ਦੀ ਸਹੁੰ ਖਾਧੀ ਤੇ ਮੇਰਾ ਮਕਾਨ ਨੀ ਬਣਦਾ, ਦਿਨੇ ਬਣਾਉਂਦੇ ਆ ਰਾਤ ਨੂੰ ਢਾ ਦਿੰਦੇ ਆ, ਪ੍ਰੇਤ ਰੂਹ ਆ, ਅਵਗਤ ਰੂਹ ਆ। ਤੇ ਗੁਰਮੁਖੋ ਇਸ ਸਾਖੀ ਤੋਂ ਸਿੱਖਿਆ ਲੈਣੀ ਹੈ, ਜਿਹੜੇ ਬੰਦੇ ਝੂਠੀਆਂ ਸਹੁੰ ਖਾਂਦੇ ਉਹਨਾਂ ਤੇ ਭਰੋਸਾ ਨੀ ਕਰਨਾ। ਆਪ ਵੀ ਕਦੀ ਸਹੁੰ ਨੀ ਖਾਣੀ ਧਰਮ ਦੀ, ਕੋਈ ਇਤਬਾਰ ਕਰੇ ਨਾ ਕਰੇ, ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ, ਜਿਹੜਾ ਵੀ ਸਹੁੰ ਖਾਂਦਾ ਹੈ, ਇਤਿਹਾਸ ਚੁੱਕ ਕੇ ਵੇਖ ਲਓ, ਆਪਣੇ ਵਿੱਚ ਪ੍ਰਚਲਿਤ ਕਰ ਦਿੱਤਾ ਕਿ ਮੁਸਲਮਾਨ ਸਹੁੰ ਖਾਂਦਾ ਨਹੀਂ। ਜਿਹੜਾ ਮਰਜ਼ੀ ਇਤਿਹਾਸ ਵੇਖ ਲਓ, ਮਹਾਰਾਜ ਨੇ ਕਿਹਾ ਜਿਹੜਾ ਵੀ ਸਹੁੰ ਖਾਂਦਾ ਉੱਤੇ ਇਤਬਾਰ ਨਹੀਂ ਕਰਦਾ, ਤੇ ਸਹੁੰ ਖਾਣ ਵਾਲੇ ਦਾ ਨਹੀਂ ਬਣਦਾ ਕੁਛ। ਗੋਇੰਦੇ ਨੇ ਬੇਨਤੀ ਕੀਤੀ, ਤਰਲਾ ਕੀਤਾ, ਮਹਾਰਾਜ ਮੈਂ ਝੂਠੀ ਸਹੁੰ ਖਾ ਕੇ ਕਚਹਿਰੀ ਦੇ ਵਿੱਚ ਤਾਂ ਮੁਕਦਮਾ ਜਿੱਤ ਗਿਆ ਆਪਣੇ ਭਰਾ ਤੋਂ, ਇਹ ਮੈਨੂੰ ਅਸਥਾਨ ਮਿਲ ਗਿਆ, ਮੈਂ ਲਾਲਚ ਕੀਤਾ ਕਿ ਘਾਟ ਹੈ ਗੋਇੰਦ, ਇਹ ਦਰਿਆ ਬਿਆਸ ਦਾ ਸੁਲਤਾਨਪੁਰ ਲੋਧੀ ਤੋਂ ਸੜਕ ਆਉਂਦੀ ਸੀ ਨਾ ਵੱਡੀ ਸ਼ਾਹੀ ਰਾਹ, ਤੇ ਉਹਦੇ ਉੱਤੇ ਹੁਣ ਇਹੋ ਜਿਹਾ ਟਿਕਾਣਾ, ਇੱਕ ਵਪਾਰ ਦਾ ਕੇਂਦਰ ਬਣਨਾ, ਤੇ ਉਹਨੇ ਲਾਲਚ ਕੀਤਾ, ਝੂਠੀਆਂ ਸਹੁੰਆਂ ਖਾ ਕੇ ਉਹਨੇ ਜਿੱਤ ਲਿਆ ਮੁਕਦਮਾ। ਦੂਜਾ ਧਰਮੀ ਸੀ, ਉਹ ਕਹਿੰਦਾ ਕਾਹਦੇ ਵਾਸਤੇ ਜ਼ਮੀਨ ਦੇ ਟੁਕੜੇ ਨੂੰ ਰਹਿਣ ਦੇ, ਕੋਈ ਗੱਲ ਨਹੀਂ। ਪਰ ਉਹ ਵਸਦਾ ਨੇ ਫਿਰ ਤਰਲਾ ਲਿਆ, ਉਸ ਨੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਪੁੱਤਰਾਂ ਨੂੰ ਵੀ ਕਿਹਾ, ਸਾਖੀ ਲੰਮੀ ਹੈ ਤਾਂ ਛੱਡ ਦਈਏ, ਉਹਨਾਂ ਬਚਨ ਨਹੀਂ ਮੰਨੇ। ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਿਹਾ, ਪੁਰਖਾ ਤੁਸੀਂ ਜਾਓ, ਆ ਸਾਡੀ ਛੱਟੀ ਲੈ ਜਾਓ। ਉੱਥੇ ਜਾ ਕੇ ਨਗਰ ਵਸਾਇਆ ਤੇ ਮਹਾਰਾਜ ਜੀ ਦਾ ਹੁਕਮ ਸੀ ਕਿ ਇਸ ਗੋਇੰਦੇ ਦੇ ਨਾਮ ਤੇ ਨਾਮ ਰੱਖਣਾ, ਗੋਇੰਦਵਾਲ ਰੱਖ ਦਿੱਤਾ। ਤੇ ਜਦੋਂ ਧੰਨ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਭਾਣਾ ਵਰਤਾ ਗਏ, ਸਮਾ ਗਏ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦੇ ਵਿੱਚ, ਗੁਰਤਾ ਗੱਦੀ ਤੇ ਸੁਭਾਇਮਾਨ ਹੈ, ਗੋਇੰਦਾ ਸਰੀਰ ਛੱਡ ਗਿਆ ਹੈ, ਉਹਦਾ ਆਪਣਾ ਪੁੱਤਰ ਨਹੀਂ ਸੀ, ਪਾਲਕ ਪੁੱਤਰ ਸੀ, ਭਤੀਜਾ ਹੋਵੇ ਕੋਈ ਹੋਵੇ, ਉਹਨੇ ਝੂਠ ਬੋਲਿਆ। ਝੂਠ ਬੋਲ ਕੇ ਉਹਨੇ ਹਿੱਸਾ ਲੈਣਾ ਚਾਹਿਆ ਕਿ ਮੈਨੂੰ ਵੀ ਹਿੱਸਾ ਚਾਹੀਦਾ। ਉਹਦੀ ਜਿਹੜੀ ਘਟਨਾ ਸੀ, ਜਿਸ ਤਰ੍ਹਾਂ ਉਹ ਛਲ ਕਰਦਾ ਸੀ, ਜਿਸ ਤਰ੍ਹਾਂ ਉਹ ਕਪਟ ਕਰਦਾ ਸੀ, ਸਤਿਗੁਰਾਂ ਨੇ ਆਪਣੇ ਬਚਨਾਂ ਦੁਆਰਾ, ਧੰਨ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਗੌੜੀ ਕੀ ਵਾਰ ਦੇ ਵਿੱਚ ਵੀ ਬਖਸ਼ਾ ਕੀਤੀ ਹੈ। ਅੱਜ ਵਾਲਾ ਵੀ ਸ਼ਲੋਕ, ਉਹ ਜਿਹੜਾ ਗੋਇੰਦੇ ਦਾ ਭਤੀਜਾ ਸੀ ਨਾ, ਜਿਹੜਾ ਉਹਦਾ ਪਾਲਕ ਪੁੱਤਰ ਬਣਿਆ ਹੋਇਆ ਸੀ, ਉਹਦਾ ਪੁੱਤਰ ਹੀ ਉਹਨੂੰ ਕਹਿੰਦੇ ਸਨ, ਜਿਸ ਤਰ੍ਹਾਂ ਉਹ ਕਪਟ ਤੇ ਛਲ ਕਰਦਾ ਸੀ, ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਦੀ ਸੰਗਤ ਨੂੰ ਪਾਵਨ ਬਚਨ ਉਚਾਰਨ ਕਰਕੇ ਸਮਝਾਇਆ ਹੈ, ਤੇ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਮਝੀ ਸਗਲ ਜਹਾਨ ਹੈ। ਜਿਹੜਾ ਵੀ ਛਲ ਕਪਟ ਕਰੇਗਾ ਦੁਨੀਆਂ ਦੇ ਨਾਲ, ਭੋਲੀ ਦੁਨੀਆਂ ਨਾਲ, ਜਿਹੜਾ ਛਲ ਕਪਟ ਕਰੇਗਾ ਗੁਰੂ ਘਰ ਦੇ ਨਾਲ, ਤੇ ਗੁਰਮੁਖੋ ਉਹਦਾ ਲੋਕ ਵੀ ਜਾਂਦਾ ਤੇ ਪਰਲੋਕ ਵੀ ਜਾਂਦਾ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨੀ ਅਰਦਾਸ ਕਰੀਏ ਕਿ ਮਹਾਰਾਜ ਸਾਨੂੰ ਛਲ ਕਪਟ ਤੋਂ ਛਡਾ ਲਓ। ਕਰਦੇ ਆਪਾਂ ਵੀ ਮੱਥਾ ਟੇਕਣ ਤੋਂ ਪਹਿਲਾਂ ਹੀ ਜੇਬ ਵਿੱਚ ਹੱਥ ਮਾਰ ਕੇ ਨਿੱਕੇ ਤੋਂ ਨਿੱਕਾ ਨੋਟ ਲੱਭਦੇ, ਸਾਡਾ ਛਲ ਕਪਟ ਵੇਖੋ ਕਿਹੋ ਜਿਹਾ, ਤੇ ਜੇ ਵੱਡਾ ਨੋਟ ਹੱਥ ਚ ਆ ਜੇ ਤੇ ਆਪਾਂ ਜੇਬ ਚ ਪਾ ਲਈਏ, ਤੇ ਜੇ ਗੋਲਕ ਚ ਪਾ ਦਈਏ ਫਿਰ ਆਖੀਦਾ ਵੱਡਾ ਨੋਟ ਅੱਜ ਮੈਂ ਮੱਥਾ ਟੇਕਿਆ। ਤੇ ਗੁਰੂ ਸਾਹਿਬ ਨਾਲ ਛਲ, ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਤਾਂ ਸਾਰੀ ਸ੍ਰਿਸ਼ਟੀ, ਸਾਰੀ ਮਾਇਆ ਉਹਦੀ ਹੈ। ਇਹ ਕਹਿੰਦੇ ਵੀ ਹੈ ਮਾਇਆ ਵੱਧ ਤੋਂ ਵੱਧ ਸੇਵਾ ਕਰਾਂਗੇ ਤੇ ਸਾਡਾ ਭਲਾ ਹੋਣਾ ਬਹੁਤੀ ਮਿਲਣੀ ਹੈ, ਪਰ ਗੁਰੂ ਘਰ ਦੀ ਸੇਵਾ ਕਰਨ ਲੱਗੇ ਕਿੱਦਾਂ ਸਾਡਾ ਮਨ ਛਲ ਕਪਟ ਕਰਦਾ, ਆਪਾਂ ਸਾਰੇ ਹੀ ਜਾਣਦੇ ਹਾਂ। ਬਹੁਤਾ ਕਿਸੇ ਪਰਥਾਏ ਪੈਣ ਦੀ ਲੋੜ ਨਹੀਂ, ਕੇਵਲ ਹੰਕਾਰ ਹੀ ਚੁੱਕੀ ਫਿਰਦੇ ਆ। ਗੁਰੂ ਸਾਹਿਬ ਦੀ ਕਿਰਪਾ ਕਰਕੇ ਬਚਾਓ, ਜਿਵੇਂ ਧੰਨ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਨੇ। ਆਓ ਸਾਧ ਸੰਗਤ ਜੀ ਸਰਵਣ ਕਰੀਏ, ਸਾਰੇ ਪਿਆਰ ਨਾਲ ਗੱਜ ਕੇ ਬੁਲਾਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਮਹੱਲਾ ਚੌਥਾ।
ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸਾਡੇ ਤੇ ਮਿਹਰ ਕਰਦੇ ਆ, ਕਿਰਪਾ ਕਰਦੇ ਹਨ, ਜਿਨ੍ਹਾਂ ਦੀ ਮਹਿਮਾ ਵਡਿਆਈ ਕਹੀ ਨਹੀਂ ਜਾ ਸਕਦੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਾਈ ਸਾਡਾ ਜਿਹੜਾ ਚੌਥਾ ਸਰੂਪ ਸੀ ਨਾ, ਉਹ ਇਸ ਤਰ੍ਹਾਂ ਦਾ ਹੈ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨ ਸਵਾਰਿਆ। ਉਹ ਵਾਹਿਗੁਰੂ ਦਾ ਰੂਪ, ਐਸੇ ਸਰੂਪ ਸਾਹਿਬ ਗੁਰੂ ਰਾਮਦਾਸ ਜੀ ਕਿਰਪਾ ਕਰਦੇ ਹਨ।
ਤੇਰੇ ਅਗਿਆਨ ਭਈ ਮਤ ਮੱਦੇ ਮਾ, ਸਤਿਗੁਰ ਕੀ ਪ੍ਰਤੀਤ ਨਾਮੀ।
ਮਹਾਰਾਜ ਸਾਹਿਬ ਗੁਰੂ ਰਾਮਦਾਸ ਜੀ ਕਹਿੰਦੇ, ਭਾਈ ਜਿਨ੍ਹਾਂ ਦੀ ਮਤ ਮੱਧਮ ਥੋੜੀ ਹੋ ਜਾਂਦੀ ਹੈ, ਰਾਜਸੀ ਲਾਲਚਾਂ ਵਿੱਚ ਤਿੰਨ ਤਰ੍ਹਾਂ ਦੀ ਮਤ ਹੁੰਦੀ ਹੈ। ਇੱਕ ਉੱਤਮ ਮਤ ਹੁੰਦੀ ਹੈ, ਇੱਕ ਮੱਧਮ ਜਿਹਨੂੰ ਆਪਾਂ ਕਹਿ ਸਕਦੇ ਫਸਟ ਸੈਕੰਡ ਤੇ ਥਰਡ। ਪਹਿਲੇ ਦਰਜੇ ਦੀ ਉੱਤਮ ਮਤ ਕੀ ਹੈ? ਉੱਤਮ ਮਤ, ਮੇਰੇ ਹਿਰਦੇ ਤੂੰ ਆਓ ਧਿਆਵੋ ਗਾਓ ਗੁਣ ਗੋਬਿੰਦਾ, ਅਤ ਪ੍ਰੀਤਮ ਮੋਹ ਲਾਗੈ ਨਾਉ। ਇਹ ਉੱਤਮ ਮਤ ਹੈ। ਮੱਧਮ ਮਤ ਕੀ ਹੈ? ਜਿਹਦੇ ਵਿੱਚ ਰਾਜਸੀ ਫਾਇਦਾ, ਕੇਵਲ ਰੋਜੋ, ਝੂਠ ਬੋਲੋ, ਝੂਠ ਵਿਖਾਵੇ ਕਰੋ, ਜੋ ਮਰਜ਼ੀ ਕਰੋ, ਬਸ ਆਪਣੀ ਸਰਕਾਰ ਬਣ ਜਾ। ਮੱਧਮ ਮਤ ਇਹ ਨਹੀਂ ਕਿ ਗੁਰੂ ਪਰਮਾਤਮਾ ਦੇ ਦਰ ਤੇ ਵੀ ਲੇਖਾ ਦੇਣਾ ਪਵੇਗਾ। ਸਾਧ ਸੰਗਤ ਜੀ, ਰਾਜਾ ਉਹ ਚੰਗਾ ਹੁੰਦਾ ਜਿਹੜਾ ਆਪਣੇ ਬੱਚਿਆਂ ਦੀ ਨਿਆਈ ਪਰਜਾ ਨੂੰ ਪਾਲੇ। ਜਿਹੜਾ ਆਪਣੇ ਬੱਚਿਆਂ ਦੀ ਨਿਆਈ ਪਰਜਾ ਨੂੰ ਨਹੀਂ ਸਮਝਦਾ, ਉਹ ਰਾਜਾ ਕਦੇ ਵੀ ਸਹੀ ਨਹੀਂ ਚੱਲ ਸਕੇਗਾ। ਚੰਦਰ ਗੁਪਤ ਜਿਸ ਦਾ ਗੁਰੂ ਸੀ, ਜਿਸ ਦਾ ਉਸਤਾਦ ਜੀ ਵਿਸ਼ਨੂੰ ਗੁਪਤ, ਜਿਹਨੂੰ ਚਾਣਕਿਆ ਕਿਹਾ ਜਾਂਦਾ, ਚਾਣਕ, ਉਹਨੂੰ ਕਿਸੇ ਸਿਆਣੇ ਨੇ ਕਿਹਾ ਕਿ ਤੂੰ ਇੰਨਾ ਵਿਦਵਾਨ ਹੈ, ਰਾਜਨੀਤੀ ਚ ਮਾਹਰ ਹੈ, ਅਰਥ ਸ਼ਾਸਤਰ ਇੰਨਾ ਪੜਿਆ ਹੋਇਆ, ਤੇ ਤੂੰ ਕਿਉਂ ਨੀ ਰਾਜਾ ਬਣ ਜਾਂਦਾ? ਉਹ ਕਹਿੰਦਾ, ਭਰਾਵਾ ਅਸਲ ਚ ਮੈਂ ਗ੍ਰਿਸਤੀ ਨਹੀਂ ਹਾਂ, ਮੈਨੂੰ ਘਰਾਂ ਦੇ ਦੁੱਖ ਸੁੱਖ ਨਹੀਂ, ਲੋੜਾਂ ਦਾ ਨਹੀਂ ਪਤਾ। ਜੇ ਮੈਂ ਰਾਜਾ ਬਣ ਗਿਆ ਤੇ ਮੈਂ ਤੇ ਆਪਣੇ ਹਿਸਾਬ ਨਾਲ ਚਲਾਵਾਂਗਾ, ਤੇ ਜਿਹੜਾ ਗ੍ਰਿਸਤੀ ਹੋਵੇਗਾ, ਚੰਦਰ ਗੁਪਤ ਨੂੰ ਇਸੇ ਵਾਸਤੇ ਮੈਂ ਗ੍ਰਿਸਤੀ ਬਣਾਇਆ, ਇਹਨੂੰ ਘਰ ਦੀਆਂ ਲੋੜਾਂ ਦਾ ਪਤਾ, ਕਿਉਂਕਿ ਗ੍ਰਿਸਤੀ ਨੂੰ ਪਤਾ ਹੁੰਦਾ ਕਿ ਮੇਰੀ ਧੀ ਨੂੰ ਕੀ ਲੋੜ ਹੈ, ਮੇਰੀ ਘਰਵਾਲੀ ਨੂੰ ਕੀ ਲੋੜ ਹੈ, ਮੇਰੀ ਮਾਂ ਨੂੰ ਕੀ ਲੋੜ ਹੈ, ਮੇਰੇ ਪੁੱਤ ਨੂੰ, ਮੇਰੇ ਪਿਓ ਨੂੰ, ਸਾਰੀਆਂ ਲੋੜਾਂ ਦਾ ਪਤਾ ਹੁੰਦਾ। ਇਸ ਵਾਸਤੇ ਉਹ ਕਹਿੰਦਾ ਕਿ ਰਾਜਾ ਗ੍ਰਿਸਤੀ ਹੋਣਾ ਚਾਹੀਦਾ ਤੇ ਇਮਾਨਦਾਰ ਹੋਣਾ ਚਾਹੀਦਾ, ਤੇ ਜੇ ਗੁਰਮੁਖੋਂ ਇਮਾਨਦਾਰ ਨਹੀਂ ਹੋਏਗਾ ਤੇ ਫਿਰ ਵੀ ਸਹੀ ਢੰਗ ਨਾਲ ਨਹੀਂ ਚੱਲੇਗਾ। ਰਾਜਸੀ ਤੋਂ ਗੱਲ ਚੱਲੀ, ਜਿਨ੍ਹਾਂ ਦੀ ਰਜੋ ਗੁਣ ਕੇਵਲ ਬਿਰਤੀ, ਆਪਣਾ ਨਫਾ ਸੋਚਣਾ, ਹੋਰ ਕੁਛ ਨਹੀਂ, ਤੇ ਐਸੇ ਜਿਹੜੇ ਨੇ ਉਹ ਮੱਧਮ ਮਤ ਵਾਲੇ ਆ, ਉਹਨਾਂ ਦੇ ਹਿਰਦੇ ਵਿੱਚ ਅਗਿਆਨਤਾ ਪ੍ਰਵੇਸ਼ ਕਰ ਜਾਂਦੀ ਹੈ, ਅਗਿਆਨ ਹੈ, ਤੇ ਅਗਿਆਨਤਾ ਜਦੋਂ ਆ ਜਾਂਦੀ ਹੈ ਥੋੜੀ ਮਤ ਕਰਕੇ, ਫਿਰ ਕੀ ਹੁੰਦਾ ਹੈ? ਸਤਿਗੁਰ ਕੀ ਪ੍ਰਤੀਤ ਨਹੀਂ, ਉਹਨਾਂ ਨੂੰ ਸਤਿਗੁਰਾਂ ਤੇ ਗੁਰੂ ਤੇ ਪਰਮਾਤਮਾ ਤੇ ਭਰੋਸਾ ਨਹੀਂ ਹੁੰਦਾ ਕਿ ਮੇਰੇ ਤੋਂ ਵੀ ਵੱਡਾ ਕੋਈ ਰਾਜਾ ਹੈ। ਇਕੱਲਾ ਰਾਜ ਪ੍ਰਬੰਧ ਸਰਕਾਰਾਂ ਦਾ ਨਹੀਂ ਜਾਣਨਾ, ਘਰ ਦੇ ਵਿੱਚ ਵੀ ਬੰਦਾ ਰਾਜਾ ਹੈ, ਬੀਬੀ ਰਾਣੀ ਹੈ, ਇਹ ਘਰ ਦੇ ਵਿੱਚ ਵੀ ਛੋਟੀ ਜੀ ਸਾਡੀ ਸਰਕਾਰ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਰੋਸਾ ਨਹੀਂ ਦਿੰਦਾ ਗੁਰੂ ਤੇ, ਤੇ ਜਦੋਂ ਗੁਰੂ ਤੇ ਭਰੋਸਾ ਨਾ ਰਵੇ ਸਾਧ ਸੰਗਤ ਜੀ, ਤੇ ਫਿਰ ਉਦੋਂ ਬੰਦਾ ਤਰ੍ਹਾਂ ਤਰ੍ਹਾਂ ਦੀਆਂ ਚਲਾਕੀਆਂ ਤੇ ਚਤਰਾਈਆਂ ਕਰਦਾ। ਅੱਜ ਸਾਡਾ ਦੁਖਾਂਤ ਹੈ ਕਿ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹੀ ਸਰੂਪ ਨੇ, ਇਨ੍ਹਾਂ ਵਿੱਚ ਉਹੋ ਹੀ ਸ਼ਕਤੀਆਂ ਤੇ ਬਖਸ਼ਾਂ ਨੇ। ਇਹ ਕਿਸੇ ਵਿਰਲੇ ਨੂੰ ਭਰੋਸਾ, ਆਪਣੇ ਮਨਾਂ ਚ ਝਾਤੀ ਮਾਰ ਕੇ ਵੇਖੋ ਕਿਹਨੂੰ ਭਰੋਸਾ। ਜਦੋਂ ਅਸੀਂ ਇਹ ਅੱਖਰ ਵਰਤਦੇ ਆ, ਗੁਰੂ ਸਾਹਿਬ ਜੀ ਦੇ ਦਰ ਘਰ ਦੇ ਸੇਵਕਾਂ ਨੇ ਜਦੋਂ ਹੁਣ ਅਰਦਾਸ ਕਰਨੀ ਕਥਾ ਦੀ ਸਮਾਪਤੀ ਚ, ਇਹੋ ਬਚਨ ਕਹਿਣੇ ਹਨ ਕਿ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਗੁਰਦਾ ਗੱਦੀ ਦੇ ਮਾਲਕ, ਚਵਰ ਛਤਰ ਤਖਤ ਦੇ ਮਾਲਕ। ਤੇ ਜੇ ਆਤਮਕ ਜੋਤ ਉਹੀ ਹੈ ਜਿਹੜੀ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਿੱਚ, ਆਤਮਕ ਜੋਤ ਇਸ ਗੁਰਬਾਣੀ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਉਹੀ ਹੈ ਜੋ ਧੰਨ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਵਿੱਚ ਹੈ, ਤੇ ਫਿਰ ਸ਼ਕਤੀਆਂ ਕਿਵੇਂ ਘੱਟ ਹੋਈਆਂ? ਸ਼ਕਤੀਆਂ ਜੋਤ ਵਿੱਚ ਹੁੰਦੀਆਂ, ਆਤਮਕ ਤਾਕਤ ਵਿੱਚ ਹੁੰਦੀਆਂ, ਨਾ ਕਿ ਸਰੀਰ ਦੇ ਵਿੱਚ। ਸਰੀਰ ਤੇ ਉਹੀ ਹੈ, ਜਦੋਂ ਵਿਚੋਂ ਰੂਹ ਨਿਕਲ ਜਾਂਦੀ ਹੈ ਤੇ ਮੁਰਦਾ ਪਿਆ ਹੁੰਦਾ। ਤੇ ਜੋਤ ਰੱਖੀ ਜਾਂਦੀ ਹੈ। ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਵਿੱਚ ਬਚਨ ਨੇ, ਰਾਮਦਾਸ ਗੁਰੂ ਜਗ ਤਾਰਨ ਕੌਣ, ਗੁਰਜੋਤ ਅਰਜਨ ਮਾਹੇ ਧਰੀ। ਕਿ ਜਿਹੜੀ ਗੁਰੂ ਜੋਤ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਜੋ ਮੱਕੇ ਰਹੇ ਨੇ, ਉਹ ਧੰਨ ਗੁਰੂ ਸਾਹਿਬ ਗੁਰੂ ਰਾਮਦਾਸ ਜੀ ਦੀ ਮਹਿਮਾ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸ੍ਰਿਸ਼ਟੀ ਦਾ ਉਧਾਰ ਕਰਨ ਵਾਸਤੇ ਗੁਰੂ ਜੋਤ ਜਿਹੜੀ ਪਦਵੀ ਹੈ ਬਖਸ਼ਿਆ ਨੇ, ਜੋ ਨਿਰੰਕਾਰੀ ਜੋਤ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਉਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਰੀਰ ਵਿੱਚੋਂ ਪ੍ਰਵੇਸ਼ ਕਰਕੇ ਉਹਨਾਂ ਵਿੱਚ ਰੱਖ ਦਿੱਤੀ। ਤੇ ਉਹੀ ਜੋਤ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹਨਾਂ ਵਿੱਚ ਰੱਖੀ। ਨਾਲ ਬਚਨ ਕਿਹਾ, ਆਗਿਆ ਧਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕਾ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲੇ ਚਾਹੇ ਖੋਜ ਸਬਦ ਮੈਨੇ। ਇਹ ਧੰਨ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਚਨ ਕਹਿ, ਭਾਈ ਹਰ ਸਿੰਘ ਜੀ ਨੇ ਲਿਖੇ ਹੈ, ਉਹਨਾਂ ਦੇ ਡੈਰੀ ਲਿਖਣ ਵਾਲੇ ਸਨ, ਜਿਹੜੇ ਪੰਜਾਂ ਸਿੰਘਾਂ ਵਿੱਚ ਸਨ ਜਦੋਂ ਗੁਰਦਾ ਗੱਦੀ ਬਖਸ਼ਿਸ਼ ਕੀਤੀ। ਉਹਨਾਂ ਨੇ ਹੀ ਪੜ੍ਹ ਕੇ ਬਚਨਾਂ ਨੂੰ, ਤੇ ਭਾਈ ਸੁਮੇਰ ਸਿੰਘ ਜੀ ਪਟਨਾ ਸਾਹਿਬ ਵਾਲੇ ਜਿਹੜੇ ਗ੍ਰੰਥੀ ਹੋਏ ਹੈ, ਜੋ ਸਿੰਘ ਸਾਹਿਬ ਹੋਏ, ਉਹਨਾਂ ਨੇ ਲਿਖਿਆ ਗ੍ਰੰਥ, ਜੋ ਉਹਦੇ ਵਿੱਚ ਉੱਤੇ ਹੀ ਗਿਆਨੀ ਗਿਆਨ ਸਿੰਘ ਨੇ ਲਿਖਿਆ। ਉਸੇ ਹੀ ਪੋਥੀ ਦੇ ਉੱਤੋਂ ਪੜ੍ਹ ਕੇ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਨੇ ਜੋ ਗੁਰਬਾਣੀ ਪਾਠ ਦਰਸ਼ਨ ਹੈ, ਜਾਂ ਗੁਰਬਾਣੀ ਪਾਠ ਦਰਪਣ ਵੀ ਕਹਿੰਦੇ ਆ, ਉਹਦੇ ਵਿੱਚ ਜਿਹੜੇ ਬਚਨ ਟਕਸਾਲ ਵੱਲੋਂ ਛਪਾਈ, ਉਹਦੇ ਵਿੱਚ ਉਹ ਭਾਈ ਹਰ ਸਿੰਘ ਜੀ ਡੈਰੀ ਵਿੱਚੋਂ ਦੇਖ ਕੇ ਲਿਖੇ ਆ। ਇਹ ਮੈਂ ਤਾਂ ਥੋੜੇ ਵਿਸਤਾਰ ਨਾਲ ਕਿਹਾ ਕਿਉਂਕਿ ਸਾਡੇ ਵਿੱਚ ਭਰਮ ਪਾਉਣ ਵਾਲੇ ਕਹਿੰਦੇ ਤੇ ਗਿਆਨੀ ਗਿਆਨ ਸਿੰਘ ਨੇ ਲਿਖਿਆ। ਗਿਆਨੀ ਗਿਆਨ ਸਿੰਘ ਨੇ ਕਿੱਥੋਂ ਲਿਖ ਦਿੱਤੇ, ਭਾਈ ਸੁਮੇਰ ਸਿੰਘ ਜੀ ਨੇ ਕਿੱਥੋਂ ਲਿਖ ਦਿੱਤੇ? ਕੋਈ ਪੜ੍ਹ ਕੇ ਤੇ ਆਪਣੀ ਕਵਿਤਾ ਬਣਾ ਸਕਦਾ ਹੈ? ਉਸ ਸਿਧਾਂਤ ਨੂੰ ਵਿੱਚ ਰੱਖਦਾ ਹੈ, ਅੱਖਰਾਂ ਦਾ ਹੇਰ ਫੇਰ ਹੋ ਸਕਦਾ, ਪਰ ਗੁਰਮੁਖੋ ਕਿਤੋਂ ਪੜਿਆ ਹੋਏਗਾ ਤਾਂ ਹੀ ਲਿਖੇ ਹੈ ਨਾ। ਇਹ ਕੰਮ ਕਦੋਂ ਸ਼ੁਰੂ ਹੋਇਆ? 20 ਅਗਸਤ 1782 ਈਸਵੀ ਦੇ ਵਿੱਚ ਜੇਮਸ ਬਰਾਊਨ ਦੀ ਅਗਵਾਈ ਦੇ ਵਿੱਚ ਲਾਰਡਨ ਹੈਵਿਡਸਟਨ ਜਿਹੜਾ ਸੀ, ਉਹਨੇ ਕਮੇਟੀ ਬਣਾਈ ਸੀ ਕਿ ਸਿੱਖਾਂ ਦੀ ਤਾਕਤ ਕਿੱਥੋਂ ਮਿਲਦੀ ਹੈ। ਜਦੋਂ ਪਹਿਲੀ ਵਾਰ ਦਿੱਲੀ ਜਿੱਤੀ ਹੈ, ਪਹਿਲੀ ਵਾਰ ਦਿੱਲੀ ਨੇ ਫਤਿਹ ਕੀਤੀ, ਉਹਨਾਂ ਨੂੰ ਇਹ ਸੀ ਕਿ ਮਰਾਠੇ ਮਾਰੇ ਗਏ, ਅਹਿਮਦ ਸ਼ਾਹ ਅਬਦਾਲੀ ਨੇ ਮਾਰ ਦਿੱਤੇ, ਮੁਗਲ ਮਾਰ ਦਿੱਤੇ ਮਰਾਠਿਆਂ ਨੇ, ਹੁਣ ਤੇ ਸਾਡਾ ਹੀ ਰਾਜ ਭਾਜ ਹੈ। ਕਲਕੱਤੇ ਵਿੱਚ ਬੈਠੇ ਹੋਏ ਲਾਰਡ ਕਲਾਈਵ ਵਰਗੇ ਬੰਦੇ ਜਿਹੜੇ ਸੀ, ਉਹ ਸੋਚਦੇ ਸੀ। ਤੇ ਜਦੋਂ ਗੁਰਸਿੱਖਾਂ ਨੇ ਇਧਰ ਹਮਲਾ ਕਰਕੇ ਤੇ ਜਿੱਤ ਲਿਆ ਦਿੱਲੀ ਨੇ, ਤੇ ਇਕਦਮ ਹੈਰਾਨ ਹੋ ਕੇ ਤੇ ਫਿਰ ਉਹਨਾਂ ਨੇ ਖੋਜ ਸ਼ੁਰੂ ਕੀਤੀ। ਉਦੋਂ ਜੇਮਸ ਬਰਾਊਨ ਦੀ ਅਗਵਾਈ ਦੇ ਵਿੱਚ ਕਮੇਟੀ ਬਣੀ ਹੈ ਕਿ ਇਹਨਾਂ ਦੀ ਰਾਜਸੀ ਤਾਕਤ ਕੀ ਹੈ, ਇਹ ਰਾਜਸੀ ਤਾਕਤ ਤੇ ਸ਼ਕਤੀ ਕਿੱਥੋਂ ਪ੍ਰਾਪਤ ਕਰਦੇ, ਇਹਨਾਂ ਦੇ ਮਿਸਲਾਂ ਦੇ ਆਪਸੀ ਸਬੰਧ ਕੀ ਹੈ, ਪ੍ਰੇਮ ਕਿੰਨਾ ਕੁ, ਤੇ ਤੋੜੇ ਕਿੱਦਾਂ ਜਾ ਸਕਦੇ ਆ। ਫਿਰ ਉਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਤੇ ਸ਼ੰਕੇ ਪਾਉਣੇ ਸ਼ੁਰੂ ਕੀਤੇ, ਸਤਿਗੁਰਾਂ ਦੇ ਪਾਵਨ ਦਰਬਾਰ ਤੇ ਸ਼ੰਕੇ ਪਾਉਣੇ ਸ਼ੁਰੂ ਕੀਤੇ, ਉੱਥੋਂ ਕੰਮ ਸ਼ੁਰੂ ਹੋਇਆ। ਗੁਰਮੁਖੋ ਇਹ ਵੀ ਇੱਕ ਯੁੱਧ ਹੁੰਦਾ ਹੈ, ਇਹਨੂੰ ਕਹਿੰਦੇ ਕੂਟਨੀਤਕ ਯੁੱਧ। ਇੱਕ ਹੁੰਦਾ ਪ੍ਰਕਾਸ਼ ਯੁੱਧ, ਜਿਹਨੂੰ ਮਰਦਾਂ ਵਾਲੀ ਜੰਗ ਕਹਿੰਦੇ, ਪ੍ਰੇਰ ਕੇ ਕਿ ਫਲਾਣੇ ਥਾਂ ਤੇ ਆ ਜਾਓ, ਜਿਵੇਂ ਮਰਜ਼ੀ ਅਸੀਂ ਵੀ ਆ ਜਾਂਗੇ ਜੰਗ ਕਰ ਲੈਂਦੇ। ਦੂਸਰਾ ਹੁੰਦਾ ਰਾਜਨੀਤਕ, ਕਹਿਣਾ ਹਮਲਾ ਕਰਨ ਲਈ ਕਿਤੇ ਤੇ ਕਰਨਾ ਕਿਤੇ, ਤੇ ਕੂਟਨੀਤਕ ਹੁੰਦਾ ਜ਼ਹਿਰ ਦੇ ਕੇ ਮਾਰਨਾ ਜਾਂ ਅੰਦਰੋਂ ਅੰਦਰੀ ਬਰਬਾਦ ਕਰ ਦੇਣਾ। ਇਹ ਤਿੰਨ ਤਰ੍ਹਾਂ ਦੇ ਜੰਗ ਹੁੰਦੇ। ਤੇ ਸਾਧ ਸੰਗਤ ਜੀ, ਭਰੋਸਾ ਨਹੀਂ ਸਾਡੇ ਚ ਰਿਹਾ, ਇੰਨੀਆਂ ਨਫ਼ਰਤਾਂ ਇੰਨੇ ਜ਼ਿਆਦੇ ਮਨ ਆਈਆਂ ਤੇ ਆ ਗਏ ਆ ਕਿ ਕੀ ਕਹੀਏ। ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ, ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਣੀ ਅਰਦਾਸ ਕਰੋ ਕਿ ਮਹਾਰਾਜ ਪੰਥ ਨੂੰ ਏਕਤਾ ਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਸਾਰਿਆਂ ਨੂੰ ਅੰਦਰੋਂ ਸ਼ੰਕਾ ਕੱਢ ਦੇਣ ਮਰਿਆਦਾ ਤੇ ਆਪਣੀ ਬਾਣੀ ਤੇ। ਇਸ ਵਾਸਤੇ ਅਰਦਾਸ ਕਰਦੀ ਜਿੰਨੀ ਸੰਗਤ ਇੱਥੇ ਬੈਠੀ, ਆਪ ਜੀ ਜਿੰਨੇ ਵੀ ਟੈਲੀਵਿਜ਼ਨਾਂ ਤੇ ਦੇਸ਼ਾਂ ਵਿਦੇਸ਼ਾਂ ਤੇ ਸੁਣ ਰਹੇ, ਸਾਰੇ ਹੱਥ ਜੋੜ ਕੇ ਗੱਜ ਕੇ ਬੁਲਾਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਖੇਡ ਵਰਤਾਉਣ। ਭਾਈ ਮੱਤ ਥੋੜੀ ਹੋ ਗਈ ਫਿਰ ਅੰਦਰ ਅਗਿਆਨਤਾ ਛਾ ਗਈ ਇੰਨੀ ਜ਼ਿਆਦਾ ਕਿ ਗੁਰੂ ਤੇ ਆਪਣੇ ਤੇ ਵੀ ਭਰੋਸਾ ਨਾ ਰਿਹਾ।
ਅੰਦਰ ਕਪਟ ਸਭ ਕਪਟ ਕਰ ਜਾਣਾ,
ਦੇ ਵਿੱਚ ਕਪਟ ਹੈ, ਛਲ ਹੈ ਆਪਣੇ ਤੇ, ਇਸ ਵਾਸਤੇ ਸਮਝਦੇ ਹੈ ਕਿ ਦੂਜੇ ਵੀ ਛਲ ਕਪਟ ਧੋਖਾ ਹੀ ਕਰਦੇ ਹਨ।
ਕਪਟ ਖਪਵੇ ਖਪਾਹੀ,
ਹਰ ਸਮੇਂ ਵੀ ਕਪਟ ਛਾਲ ਕਰਦੇ ਹੋਏ ਖਪਦੇ ਰਹਿੰਦੇ ਹੈ, ਦੂਸਰਿਆਂ ਨੂੰ ਵੀ ਖਪਾਉਂਦੇ ਹੈ। ਪ੍ਰਤੱਖ ਉਦਾਹਰਣ ਬਾਬਾ ਪ੍ਰਿਥੀ ਚੰਦ ਜੀ, ਸਾਹਿਬ ਗੁਰੂ ਰਾਮਦਾਸ ਜੀ ਨੂੰ ਪਰਮਾਤਮਾ ਰੂਪ ਕਰਕੇ ਨਹੀਂ ਜਾਣਿਆ, ਜਾਣਿਆ ਭੋਲਾ ਜਿਹਾ ਹੈਗਾ, ਐਵੇਂ ਹਰ ਕੋਈ ਆ ਕੇ ਛਲੀ ਜਾ ਰਿਹਾ ਤੇ ਇਸ ਵਾਸਤੇ ਆਪ ਵੀ ਛਲ ਕਰਨ ਲੱਗ ਪਿਆ ਤੇ ਫਿਰ ਕੀ ਹੋਇਆ ਆਪ ਜੀ ਸਭ ਜਾਣਦੇ। ਇਸੇ ਤਰ੍ਹਾਂ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਦ੍ਰਿੜਤਾ ਸਹਿਤ ਭਰੋਸਾ ਨਹੀਂ, ਛਲ ਕਪਟ ਕਰਦੇ ਆ ਹਜ਼ੂਰੀਆਂ ਚ ਵੀ, ਇਧਰ ਉਧਰ ਵੀ ਝੂਠ ਬੋਲਦੇ ਰਹਿੰਦੇ ਆ ਤੇ ਇਸ ਵਾਸਤੇ ਆਪ ਵੀ ਮਰਦੇ ਆ ਤੇ ਆਪਣੇ ਹੋਰਨਾਂ ਸਾਰਿਆਂ ਨੂੰ ਮਾਰਦੇ ਹਨ।
ਗੁਰਗਾ ਭਾਣਾ ਚਿਤ ਨਾ ਆਵੇ, ਆਪਣਾ ਸਵਾਏ ਫਿਰਾ,
ਆਪਣੇ ਸਵਾਰਥ ਦੇ ਵਿੱਚ ਹੀ ਤੁਰੇ ਫਿਰਦੇ ਆ। ਜੋ ਸਤਿਗੁਰਾਂ ਦਾ ਭਾਣਾ ਬਚਨ ਹੈ, ਹੁਕਮ ਹੈ, ਉਹ ਚਿੱਤ ਚ ਨਹੀਂ ਜਾਂਦਾ। ਸਾਧ ਸੰਗਤ ਦੀ ਅੱਖਾਂ ਚੋਂ ਹੰਝੂ ਵਗ ਰਹੇ ਨੇ, ਗੁਰਸਿੱਖਾਂ ਕੋਲੋਂ ਦੇਖਿਆ ਨਹੀਂ ਜਾਂਦਾ। ਪਰ ਧੰਨ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਗੁਰਸਿੱਖੋ ਅੱਖਾਂ ਖੋਲ ਕੇ ਦੇਖੋ, ਸਾਰੀ ਸ੍ਰਿਸ਼ਟੀ ਨੂੰ ਹਰਨ ਭਰਨ ਜਾ ਕਾ ਨਿਯੰਤਰ ਹੋਰ, ਐਸੀ ਤਾਕਤ ਹੋਣ ਦੇ ਬਾਵਜੂਦ ਵੀ ਕਿਵੇਂ ਵਾਹਿਗੁਰੂ ਦਾ ਭਾਣਾ ਮੰਨਣਾ, ਅਜਰ ਨੂੰ ਜਰਨਾ। ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸਾਡੇ ਸਾਹਮਣੇ ਕੋਈ ਅੱਗ ਲਾਉਣ ਲੱਗਾ ਹੋਵੇ ਤੇ ਮਹਾਰਾਜ ਕਹਿਣ, ਗੁਰਸਿੱਖਾ ਦੇਖ ਮੈਂ ਇਨ੍ਹਾਂ ਦੁਸ਼ਟਾਂ ਦੀਆਂ ਪੀੜ੍ਹੀਆਂ ਕਿੱਦਾਂ ਨਾਸ ਕਰਨੀਆਂ, ਸਾਰਾ ਇਨ੍ਹਾਂ ਦਾ ਕੁਛ ਬਰਬਾਦ ਕਰ ਦੇਣੇ, ਜਿੰਨੇ ਪੁੱਲ ਨੇ ਜਿੰਨੇ ਨੇ ਭਗਤੀ ਕਰ ਕਰਕੇ ਵਰ ਲਏ ਸਭ ਨਾਸ ਕਰ ਦੇਣੇ, ਤੁਹਾਡੇ ਕੋਲੋਂ ਨਹੀਂ ਹੋਣੇ। ਧੰਨ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸੇ ਤਰ੍ਹਾਂ ਕੀਤਾ। ਧੰਨ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਾਣ ਬੁੱਝ ਕੇ ਆਪ ਗਏ ਹੈ ਨਾ, ਗੁਰਸਿੱਖੋ ਅਸੀਂ ਸੀਸ ਦੇਵਾਂਗੇ, ਇਨ੍ਹਾਂ ਦੀਆਂ ਪੀੜ੍ਹੀਆਂ ਬਰਬਾਦ ਹੋ ਜਾਣਗੀਆਂ। ਅੱਜ ਕਿੱਥੇ ਨੇ ਔਰੰਗਜ਼ੇਬ, ਅੱਜ ਕਿੱਥੇ ਆ ਔਰੰਗਜ਼ੇਬ ਦੇ ਹੁਕਮ ਵਿੱਚ ਸਤਿਗੁਰਾਂ ਨੂੰ ਤਸੀਹੇ ਦੇਣ ਵਾਲੇ ਤੇ ਸ਼ਹੀਦ ਕਰਨ ਵਾਲੇ, ਬੇਦਬੀਆਂ ਕਰਨ ਵਾਲੇ? ਗੁਰਮੁਖੋ ਸਤਿਗੁਰਾਂ ਦੀ ਬੇਦਬੀ, ਗੁਰ ਹੈ ਅਵੱਗਿਆ ਘਾਤ, ਜਿਹੜਾ ਗੁਰੂ ਦੀ ਅਵੱਗਿਆ ਬੇਦਬੀ ਕਰਦਾ ਉਹਦਾ ਲੋਕ ਪ੍ਰਲੋਕ ਨਾਸ਼ ਹੋ ਜਾਂਦਾ, ਕੱਲਾ ਉਹਦਾ ਨੂੰ, ਉਹਨਾਂ ਦੀਆਂ ਪੀੜ੍ਹੀਆਂ, ਉਹਨਾਂ ਦਾ ਰਾਜਭਾਗ ਸਭ ਜਾਂਦੇ ਰਹਿੰਦੇ। ਇਹ ਸਤਿਗੁਰਾਂ ਦਾ ਹੁਕਮ ਹੈ, ਪਰ ਆਪਣੇ ਸਵਾਰਥਾਂ ਵਿੱਚ, ਆਪਣੇ ਲੋਭ ਲਾਲਚ ਦੇ ਵਿੱਚ ਮੁੱਖ ਰੱਖ ਕੇ ਐਵੇਂ ਤੁਰੇ ਫਿਰਦੇ ਨੇ। ਉਦੋਂ ਵੀ ਤੁਰੇ ਫਿਰਦੇ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ, ਕਹਿੰਦੇ ਸਤਿਗੁਰਾਂ ਦਾ ਭਾਣਾ ਹੁਕਮ ਬਚਨ ਉਹ ਤਾਂ ਚੇਤੇ ਵਿੱਚ ਨਹੀਂ ਵਸਿਆ, ਉਹ ਤਾਂ ਬਚਨ ਵਸਿਆ ਹੀ ਨਹੀਂ ਕਿ ਸਾਥ ਸਾਥ ਸਿਮਰੋ ਗੋਬਿੰਦ, ਰਹਿਤ ਮਰਿਆਦਾ ਰੱਖੋ, ਹਰ ਟਾਈਮ ਸਿਮਰਨ ਭਜਨ ਦੇ ਵਿੱਚ ਰਹੋ, ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਰਮਾਤਮਾ ਰੂਪ ਕਰਕੇ ਜਾਣੋ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਹ ਬਚਨ ਚੇਤੇ ਵਿੱਚ ਨਹੀਂ, ਆਪਣੇ ਸਵਾਰਥਾਂ ਤੇ ਲੋਭ ਲਾਲਚਾਂ ਵਿੱਚ ਤੁਰੀ ਫਿਰ ਰਹੀ ਹੈ ਦੁਨੀਆ।
ਕਿਰਪਾ ਕਰੇ ਜੀ ਆਪਣੀ ਤਾਨ ਸ਼ਬਦ ਸੁਮਾਨੀ,
ਮਹਾਰਾਜ ਇਹੋ ਜਿਹਾ ਦਾ ਭਲਾ ਹੋ ਸਕਦਾ ਹੈ? ਧੰਨ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਹਾਂ ਹੋ ਸਕਦਾ ਹੈ, ਜੇ ਆਪਣੀ ਕਿਰਪਾ ਕਰ ਦੇਵੇ ਤੇ ਸਤਿਗੁਰਾਂ ਦੇ ਚਰਣਾਂ ਵਿੱਚ ਆ ਕੇ ਸ਼ਬਦ ਸਮਾਹੀ ਗੁਰਮੰਤਰ ਦੇ ਵਿੱਚ, ਮੂਲ ਮੰਤਰ ਦੇ ਵਿੱਚ ਸਮਾ ਜਾਵੇ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗਰਾ, ਹਰ ਟਾਈਮ ਬਾਣੀ, ਉੱਠਦਿਆਂ ਬੈਠਦਾ, ਉਠਤ ਬੈਠਤ ਹਰ ਹਰ ਧਿਆਈਐ ਅਨ ਬਿਨ ਸੁਕ੍ਰਿਤ ਕਰੀਏ। ਗੁਰਮੁਖੋ ਸਾਡੇ ਬਹੁਤ ਸਾਰੇ ਸਿੰਘ ਸੋ ਕ੍ਰਿਤ ਕਰੀਏ ਪਾਠ ਕਰਦੇ, ਸੁਕ੍ਰਿਤ ਇਕੱਠਾ ਧਰਮ ਦੀ ਕਿਰਤ, ਆਪਣੇ ਇੱਕ ਅੱਖਰ ਬਹੁਤ ਜ਼ਿਆਦਾ ਗਲਤ ਪ੍ਰਚਲਿਤ ਕਰ ਦਿੱਤਾ ਗਿਆ। ਅਹੇ ਜੀ ਦਸਾਂ ਨੌਵਾਂ ਦੀ ਕਿਰਤ ਕਰਨੀ ਚਾਹੀਦੀ ਹੈ। ਗੁਰਮੁਖੋ ਦਸਾਂ ਨੌਵਾਂ ਦੀ ਕਿਰਤ ਤੇ ਚੋਰ ਵੀ ਕਰਦਾ, ਚੋਰ ਵੀ ਥੋੜਾ ਪਹਿਲਾਂ ਹੀ ਚੋਰੀ ਕਰਦਾ, ਉਹ ਕਿਹੜਾ ਇੱਕ ਹੱਥ ਨਾ ਕਰਦਾ? ਜਿਹੜੇ ਨਸ਼ੇ ਵੇਚਦੇ ਉਹ ਵੀ ਹੱਥਾਂ ਨਾਲ ਫੜ ਕੇ ਵੇਚਦੇ ਫਿਰਦੇ ਆ, ਜਿਹੜੇ ਕਤਲ ਕਰਦੇ ਫਿਰਦੇ ਉਹ ਵੀ ਹੱਥਾਂ ਨਾਲ ਕਰਦੇ ਆ। ਕਿਰਤ ਧਰਮ ਦੀ ਕਰਨੀ ਜੋ ਗੁਰੂ ਕਹਿ ਰਿਹਾ, ਚੋਰੀਆਂ ਕਰਨਾ ਸਤਿਗੁਰਾਂ ਦਾ ਹੁਕਮ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਹੁਕਮ ਸਾਡਾ ਕੀ, ਸਮਾਜ ਦਾ ਹੁਕਮ ਨਹੀਂ ਹੈ। ਸਮਾਜ ਜਿਹੜੇ ਪਰਮਾਤਮਾ ਤੇ ਭਰੋਸਾ ਨਹੀਂ ਨਾ ਕਰਦੇ, ਵਾਹਿਗੁਰੂ ਦੀ ਹੋਂਦ ਨਹੀਂ ਮੰਨਦੇ, ਉਹ ਵੀ ਸਮਾਜ ਜਿਹੜਾ ਉਹ ਕਹਿੰਦੇ ਚੋਰੀ ਨਹੀਂ ਕਰਨੀ ਚਾਹੀਦੀ, ਬੇਈਮਾਨੀ ਨਹੀਂ ਕਰਨੀ ਚਾਹੀਦੀ, ਕਿਸੇ ਦਾ ਘਰ ਨਹੀਂ ਬਰਬਾਦ ਕਰਨਾ ਚਾਹੀਦਾ, ਉਹ ਵੀ ਇਹ ਗੱਲਾਂ ਕਹਿੰਦੇ। ਦਸਾਂ ਨੋਹਾਂ ਦੀ ਕਿਰਤ ਗੁਰਮੁਖੋ ਧਰਮ ਦੀ ਕਿਰਤ ਹੋਣੀ ਚਾਹੀਦੀ। ਮਾਲਕ ਨੇ ਉਠਤ ਬੈਠਤ ਹਰ ਹਰ ਧਿਆਈਆ ਅਨ ਦਿਨ ਸੁਕ੍ਰਿਤ ਕਰੀਐ, ਧਰਮ ਦੀ ਕਿਰਤ ਕਰ ਧਰਮ ਦੀ। ਇਸ ਵਾਸਤੇ ਸਤਿਗੁਰੂ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਗੁਰੂ ਕੀ ਬਾਣੀ ਦੇ ਵਿੱਚ ਦਿਨ ਰਾਤ ਉੱਠਦਾ ਬੈਠਦਾ ਤੁਰਦਾ ਫਿਰਦਾ ਕਿਰਤ ਵੀ ਕਰ, ਨਾਮ ਵੀ ਜਪ ਨਾਲ ਧਰਮ ਦੀ ਕਿਰਤ ਕਰ।
ਸੱਚੇ
ਪਾਤਸ਼ਾਹ ਜੀ ਹੋਰ ਬਖਸ਼ਿਸ਼ ਕਰਦੇ ਹਨ,
ਮਨਮੁਖ ਮਾਇਆ ਮੂਹੇ,
ਜਿਹੜੇ ਮਨਮੁਖ ਹਨ ਮਨ ਮਰਜ਼ੀਆਂ ਕਰਨ ਵਾਲੇ। ਮਨਮੁਖ ਕਿਹਨੂੰ ਦਿੰਦੇ? ਜਿਹਨੇ ਮਨ ਨੂੰ ਮੁੱਕ ਰੱਖਿਆ, ਮੇਰਾ ਮਨ ਨੂੰ ਜੀ ਮਰਦਾ ਮੰਦਾ ਅੰਮ੍ਰਿਤ ਛਕਣ ਨੂੰ, ਅੰਮ੍ਰਿਤਧਾਰੀ ਬੜੇ ਵੇਖੇ ਆ ਗੁਰਮੁਖੋ, ਠੀਕ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਸੰਦਾਂ ਨੂੰ ਸਜਾਵਾਂ ਦਿੱਤੀ ਹੈ, ਇਹਦਾ ਮਤਲਬ ਇਹ ਤਾਂ ਨਹੀਂ ਕਿ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਛੱਡ ਦੇਈਏ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਮਰਿਆਦਾ ਨੂੰ ਖੁਦ ਫਾਲੋ ਕੀਤਾ ਹੈ, ਆਪ ਮੰਨਿਆ, ਸਭ ਤੋਂ ਪਹਿਲਾਂ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਉਣ ਤੋਂ ਬਾਅਦ ਖੰਡੇ ਬਾਟੇ ਦੀ ਪਹੁਲ ਸਹਿਤ ਪਰਿਵਾਰ ਦੇ ਹੱਥ ਜੋੜ ਕੇ ਖੜੇ ਹੋ ਗਏ ਨੇ। ਪਿਆਰੇ, ਹੁਣ ਸਾਨੂੰ ਵੀ ਦਾਤ ਬਖਸ਼, ਸਾਨੂੰ ਵੀ ਪੰਥ ਵਿਚ ਸ਼ਾਮਲ ਕਰ ਲਿਓ, ਤੇ ਸਾਨੂੰ ਕੀ ਪਰੇਸ਼ਾਨੀ, ਪੰਥ ਵਿਚ ਛੱਡ ਲਿਓ। ਕਈ ਕਹਿਣਗੇ ਜੀ ਅਸੀਂ ਆਹ ਨੀ ਕਰਨ ਦੇਣਾ, ਕਈ ਉਹ ਨੀ ਕਰਨ ਦੇਣਾ, ਇੰਨੀ ਬੁੱਧੀ ਭ੍ਰਿਸ਼ਟ ਹੋ ਗਈ। ਕਈ ਥਾਵਾਂ ਤੇ ਐਸਾ ਹੈ ਸਾਧ ਸੰਗਤ ਜੀ ਕਹਿੰਦੇ ਅਸੀਂ ਅੰਮ੍ਰਿਤ ਸੰਚਾਰ ਹੀ ਨੀ ਕਰਨ ਦੇਣਾ, ਤੇ ਹੈ ਸਿੱਖ ਹੈ ਗੁਰਦੁਆਰੇ ਦੇ ਪ੍ਰਬੰਧਕ ਕਮੇਟੀ ਹੈ, ਕੀ ਕਹੀਏ ਉਹਨਾਂ ਬਾਰੇ। ਸਤਿਗੁਰੂ ਸਮੱਤ ਬਖਸ਼ੇ, ਮਨਮੁੱਖ ਨੇ ਉਹ ਗੁਰੂ ਦੇ ਨਹੀਂ, ਇਹ ਉਹਨਾਂ ਮਸੰਦਾਂ ਵਿੱਚੋਂ ਹੈ ਜਿਹੜੇ ਕਹਿੰਦੇ ਸੀ ਅਸੀਂ ਤੁਹਾਨੂੰ ਉਪਦੇਸ਼ ਦੇ ਰਹੇ, ਸ਼ਰਾਬ ਲਿਆਓ, ਫਲਾਣੀ ਚੀਜ਼ ਲਿਆਓ, ਫਲਾਣੀ ਨਹੀਂ ਤੇ ਸ਼ਰਾਫ ਦੇ ਦੇਵਾਂ, ਉਹਨਾਂ ਨੂੰ ਵੀ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਸਜਾਵਾਂ ਦਿੱਤੀਆਂ ਹੀ ਸੀ ਨਾ। ਤੇ ਜੇ ਉਦੋਂ ਵਿਗੜਿਆ ਨੂੰ ਸਤਿਗੁਰੂ ਜੀ ਸੁਧਾਰ ਸਕਦੇ ਤੇ ਅੱਜ ਵੀ ਸੁਧਾਰ ਸਕਦੇ। ਆਪਾਂ ਆਪਣਾ ਖਿਆਲ ਰੱਖੀਏ ਕਿ ਅਸੀਂ ਨਾ ਕਿਤੇ ਵਿਗੜ ਜਾਈਏ, ਸਾਡੇ ਵਿੱਚ ਕਿਤੇ ਅੰਦਰ ਨਿਸ਼ਰਦਕ ਪੁਣਾ ਨਾ ਆ ਜਾਵੇ, ਸਾਡਾ ਕਿਤੇ ਅੰਦਰੋਂ ਹੌਸਲਾ ਨਾ ਟੁੱਟ ਜਾਵੇ। ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨਮੁੱਖ ਬੰਦਾ ਮਾਇਆ ਦੇ ਮੋਹ ਦੇ ਵਿੱਚ ਇੰਨਾ ਜ਼ਿਆਦਾ ਵਿਆਪਿਆ ਪਿਆ ਦੂਜੇ ਭਾਅ ਦੇ ਵਿੱਚ ਕਿ ਉਹਨਾਂ ਦਾ ਜਿਹੜਾ ਹੈ ਕੋਈ ਜੋ ਅੰਦਰ ਟਿਕਿਆ ਹੋਇਆ ਨਹੀਂ ਹੈ।
ਜੈ ਭਾਈ ਮਨੁਆ ਫਿਰ
ਵੈਤ ਭਾਵਨਾ ਦੇ ਵਿੱਚ ਲੱਗੇ ਆ, ਮਨ ਟਿਕਿਆ ਹੋਇਆ ਨਹੀਂ ਹੈ, ਵੈਤ ਭਾਵਨਾ ਵਿੱਚ ਹੈ ਕਿ ਇੱਥੋਂ ਦੀ ਲੰਬੜਦਾਰੀ ਮਿਲ ਜਾਏ, ਇੱਥੋਂ ਦੀ ਵੀ ਮਿਲ ਜਾਏ, ਉਹਦੀ ਉਹਨਾਂ ਦੀ ਹਾਲਤ ਹੋਈ ਪਈ ਹੈ। ਉਹ ਆਪਣਾ ਨੁਕਸਾਨ ਤੇ ਕਰਦੇ ਹੀ ਕਰਦੇ, ਆਪਣੀਆਂ ਪੀੜੀਆਂ ਦਾ ਵੀ ਕਰ ਦਿੰਦੇ, ਦਾਗ ਲੱਗ ਜਾਂਦਾ। ਫਿਰ ਸਮਾਜ ਵਿੱਚ ਕਹਿੰਦੇ ਤੁਹਾਡਾ ਪਿਤਾ ਇੱਦਾਂ ਕਰਦਾ ਹੁੰਦਾ ਸੀ, ਫਲਾਣਾ ਤੁਹਾਡਾ ਇਸ ਤਰ੍ਹਾਂ ਕਰਦਾ ਹੁੰਦਾ, ਕਿਉਂਕਿ ਸਾਡੇ ਅੰਦਰ ਬੜਾ ਵੱਡਾ ਔਗਣ ਹੈ, ਇਹ ਦੂਸਰੇ ਦੇ ਔਗਣ ਨੂੰ ਫੜਦੇ। ਗੁਣ ਗ੍ਰਾਹੀ ਬਿਰਤੀ ਚਾਹੀਦੀ ਗੁਰਸਿੱਖ ਦੀ, ਪਰ ਅਸੀਂ ਗੁਣ ਗ੍ਰਾਹੀ ਨਹੀਂ ਬਣ ਸਕ ਰਹੇ। ਮਹਾਰਾਜ ਕਹਿੰਦੇ ਵਿਆਹਤ ਭਾਵਨਾ ਵਿੱਚ ਤੁਰੇ ਫਿਰਦੇ ਹਨ।
ਆਨੰਦ ਜਲ ਤੋ ਰਹੇ ਦਿਨ ਰਾਤੀ,
ਰਾਤ ਜਿਹੜੇ ਆ ਉਹ ਸੜਦੇ ਫਿਰਦੇ ਨੇ ਈਰਖਾ ਦੇ ਵਿੱਚ, ਤ੍ਰਿਸ਼ਨਾ ਦੇ ਵਿੱਚ, ਤੇ ਮੈਂ ਹੀ ਸਭ ਕੁਛ ਹਾਂ, ਮੈਂ ਨਹੀਂ ਕਰਨ ਦੇਣਾ, ਮੈਂ ਵੀ ਕੁਛ ਹਾਂ। ਇਹ ਹਉਮੈ ਦਾ ਅਰਥ ਹੁੰਦਾ ਸੌਖਾ ਸਭ, ਹਉ ਮੈਂ, ਮੈਂ ਹਾਂ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਉਮੈ ਦੇ ਵਿੱਚ ਹੀ ਲੱਗ ਕੇ ਖੱਪਦੇ ਮਰਦੇ ਰਹਿੰਦੇ ਹਨ।
ਅੰਤਰ ਲੋਕ ਮਹਾਂਗੇ ਬਾਰਾ, ਤਿੰਨ ਕਾ ਨਿਕਟ ਨਾ ਕੋਈ ਜਾਵੇ।
ਰਾਜਾ ਜੀ ਇਸ ਤਰ੍ਹਾਂ ਕਿਉਂ ਕਰਦੇ? ਮਾਰਕ ਨੇ ਉਹਨਾਂ ਦੇ ਹਿਰਦੇ ਵਿੱਚ ਲੋਭ ਬਹੁਤ ਜ਼ਿਆਦਾ, ਤੇ ਬਹੁਤ ਜ਼ਿਆਦਾ ਉਹਦੇ ਕਰਕੇ ਹਨੇਰਾ ਗੁੱਪ ਹੋ ਗਿਆ ਹੈ, ਦਿਖਾਈ ਨਹੀਂ ਕੁਝ ਦਿੰਦਾ, ਤੇ ਉਹਨਾਂ ਦੇ ਫਿਰ ਕੋਈ ਨੇੜੇ ਵੀ ਧਰਮੀ ਪੁਰਖ ਲਈ ਜਾਂਦੇ ਹਨ।
ਆਪ ਦੁਖੀ ਸੁਖ ਕਬੂ ਨਾ ਪਾਵੇ, ਜਨਮ ਮਰੇ ਮਰ ਜਾਵੇ।
ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਉਹ ਆਪ ਵੀ ਫਿਰ ਦੁਖੀ ਹੁੰਦੇ, ਸੁਖ ਕਬਹੋ ਨਾ ਪਾਵੇ, ਕਬਹੋ ਕਦੀ ਵੀ ਆਤਮਕ ਸੁਖ, ਖੱਖੇ ਨੂੰ ਵੀ ਔਕੜ ਹੈ ਨਾ, ਆਤਮਕ ਸੁਖ ਨਹੀਂ ਉਹਨਾਂ ਨੂੰ ਮਿਲਦਾ, ਅੰਦਰ ਉਹਨਾਂ ਦਾ ਟਿਕਾਅ ਵਿੱਚ ਸ਼ਾਂਤੀ ਵਿੱਚ ਕਦੀ ਨਹੀਂ ਆਉਂਦਾ। ਗੁਰਮੁਖੋ ਸੁਭਾਵਕ ਹੀ ਹੈ, ਮੈਂ ਆਪ ਜੀ ਦੇ ਪਰਿਵਾਰ ਵਿੱਚ ਕਲੇਸ਼ ਪਾ ਦਵਾਂ ਤੁਹਾਡਾ ਮਨ ਖੁਸ਼ ਹੋ ਜਾਏ, ਨਹੀਂ ਨਾ ਹੋਏਗਾ ਖੁਸ਼। ਤੇ ਜੇ ਆਪਾਂ ਕਲਗੀਧਰ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਬਣਾਇਆ ਪਰਿਵਾਰ, ਜਿਸ ਦੇ ਮਾਲਕ सतगुरु गुरु ग्रंथ साहब है, सतगुर आगू जानी है, बाहां पकड़ अंदले उधारे, निज स्वार्थ वास्ते दे धन साहिब गुरु ग्रंथ साहिब जी महाराज, धियां पुत्रां पंथ दे विच संगत विच फुट पावांगे ते फिर सानू असीस मिल जाएगी, कदी नहीं मिलेगी। साडे घर च भी खलारे पैणगे, साडे मन च ते पैणे ही पैणे आ, कदी भी शांति नहीं आवेगी। दादा जी कहिंदे अंदरों कदी सुख नहीं पैंदे, ते बार बार जमदे ते मरदे रहिंदे हन।
नानक बख्श लई प्रभु साचा, जी गुर चरणी चित लाहे।
सतगुरु साहिब श्री गुरु रामदास सचे पातशाह, ऐसे बंदियां दा भला हो ही नहीं सकदा। महाराज कहिंदे नहीं, भला हो सकदा है जे सतगुरां दे चरणी आके संगत विच खलो के ते माफी मंगण के हुण तक आ गलतियां कीती। पहला संगत विच माफी मंगण, फिर पंजां प्यारियां दे पेश हो करके खंडे बाटे दी पौन शकत ते गुरु दे हुक्म विच निमाणे बन के जोड़े चाण भांडे मांजण, होर चौधरता वालियां सेवा नूं निम्रता वालियां सेवावां, टौलटां नूं साफ करना, झाड़ू देना, चरण गंगा साफ करनी, ऐसियां जे सेवावां करनगे ना ते महाराज कहिंदे प्रभु परमात्मा जे बख्श लए ते बख्श लवे, ते होर कोई नहीं उन्हां नूं बख्श नहीं सकदा है। जे गुरु साहिब जी दे चरणां विच नाम सिमरण दे विच हर टाइम चित ला के हाथ पाओ कर काम सब चीत निरंजन नाल, इस तरह जे सेवा कर लो,
संत भगत परवाना जो प्रभु पाया।
साहिब गुरु रामदास सचे पातशाह जी कृपा कर दो, क्योंकि सोरठ दी वार है, साहिब गुरु रामदास सचे पातशाह जी दी उच्चारण कीती है, पौड़ियां भी सारियां ही उन्हां दीआं। सलोक ते महले सतगुरु गुरु अमरदास सचे पातशाह जी दे भी विच आए ने, चौथे पातशाह जी दे भी हन, ते पर पौड़ियां जिहड़ियां सारियां उह साहिब गुरु रामदास सचे पातशाह जी दीआं हन। पौड़ी दे चोण महाराज जी दसदे भाई संत उह हन, भगत उह हन, परवानमीक जो प्रभ पाया, जिन्हां नूं प्रभु परमात्मा भाउंदा है, भाव जिहड़े वाहिगुरू नूं प्यार करदे। मड़िया दा संत है, कोई दुनिया दा संत है, कि मेरे चेली ना रुस जा, कोई किसे दा संत बनिया, पर जिहड़े वाहिगुरू दे संत ने, जिन्हां सास गिरास ना विसरै, हर नामा मन मंतो तन से सेई नानका पूरन सोई संत, उह संत ने जिहड़े स्वास स्वास सिमरन करदे, जिहड़े हर टाइम नाम बंदगी दे विच रहिंदे है, ऐसे जिहड़े संत ते भगत हन, भगत कबीर साहिब जी पै गत, जिन्हां दा पै ही दूर हो गया है कि संगत ना रुस जावे, नहीं मर्यादा चो जो मर्यादा है उह कहणी भाई नहीं है मर्यादा, नहीं मर्यादा विच चलो। बचन चेते आ गया बाबा संतोख सिंह जी ज्योति सरूप वाले सचखंड सुभाए मानो गए। एक फैक्ट्री का मालिक आया, फैक्ट्री नहीं चलती, कुछ लख रुपये रखे ते फतेह बुलाई, महापुरख चुप रहे, कहिंदा जी अरदास करो, कहिंदे लै जा हाले लोड़ है, चले गया। दुबारा फिर आया, फिर मोड़ दिता। हुण जिहड़े प्रबंधक हुंदे विचारे, उन्हां नूं फिक्र हुंदा खर्चे बड़े आ, ते उह कहिण लगे बाबा जी बार बार आउंदा तुसीं मोड़ दिंदे, कहिंदे जावेगा कित्थे, फसिया ही इहो जिहा, इत्थे ही आए, गुरु दे दर तों बगैर छुटकारा नहीं आएगा। तीजी बार जदों आया ते कहिंदे बह जा, कहिंदा जी सेवा लै लो, पर कहिंदे पहिलां सचो सच दस करदा की है, कहिंदा जी मेरी फैक्ट्री है। पहिलां ते किसे साधु संत आम ज्ञानी रागी ढाडी दी मतली है भी किसे नूं कारोबार पुछ ली, तुहाडा कारोबार की, गुरमुखो गलत कारोबार दी आमदनी खावांगे बुद्धी भरेटो जी, सतगुरां दे हुक्म नहीं है, गलत किरत दा गलत असर पाएगा। कहण लगा जी फैक्टरी है, कहिंदे तेरे जिन्ने मुलाजम है उन्हां नूं तनखाह पूरी दिंदा, चुप बोलिया ने। फिर कहिंदे देना तनखाह, कहिंदा जी दे दांगे, महापुरख फिर बोले, कहिंदे तेरी जान नूं दिन रात रोंदे अरदासा करदे, न्याणे नहीं पलदे उन्हां दे, भुखे मर रहे बच्चे उन्हां दे, स्कूलां दीआं फीसां नहीं दित्तियां जांदियां, मैं तेरे पापा की कमाई ला लां जां दे दे अपने वर्करां नूं जाके, मैनूं नहीं चाहिए। कहिंदे जी नहीं आ रख लो, मैं जांदा ही सारिआं दीआं तनखाहां वधा दांगा, कृपा करो अरदास करो मेरा कारोबार तुर पे। ते गुरमुखो जे इस तरह कोई सतगुरां दी शरणी पैंदा है फिर ते अरदास करन योग है, ते जे कोई नशे वेचदा उहदी अरदास करांगे ਕਿ ਮਹਾਰਾਜ ਬਰਕਤਾਂ ਪਾਓ ਤੇ ਫਿਰ ਇਹਦਾ ਮਤਲਬ ਦੁਨੀਆਂ ਸਾਰੀ ਨਸ਼ਿਆਂ ਚ ਲੱਗ ਦੇ, ਇਹੋ ਮਤਲਬ ਹੈ ਨਾ ਫਿਰ। ਜਾਂ ਤੇ ਉਹਨੂੰ ਕਹੋ ਕਿ ਭਾਊ ਕਾਰੋਬਾਰ ਛੱਡ ਦੇ ਨਸ਼ਿਆਂ ਦਾ, ਤੇ ਜੇ ਨਸ਼ਿਆਂ ਨਾਲ ਕਮਾਈ ਕੀਤੀ ਉਹ ਗਰੀਬਾਂ ਚ ਵੰਡ ਦੇ, ਗਾਂਹ ਵਾਸਤੇ ਬੰਦਾ ਬਣ ਤੇਰੀ ਅਰਦਾਸ ਕਰ ਦਾਂਗੇ। ਤੇ ਜੇ ਇਹ ਨਹੀਂ ਕਹਿ ਸਕਦੇ ਤਾਂ ਫਿਰ ਗੁਰਮੁਖੋ ਜਿੰਨੇ ਚਿਰ ਪਰਪੱਕਤਾ ਤਾਂ ਨਹੀਂ ਉੰਨੇ ਚਿਰ ਬਖਸ਼ਿਸ਼ ਵੀ ਨਹੀਂ ਆਉਣੀ ਸਾਡੇ ਤੇ, ਉੰਨੇ ਚਿਰ ਚੜ੍ਹਦੀ ਕਲਾ ਵੀ ਨਹੀਂ ਆਉਣੀ। ਗੱਲ ਕੌੜੀ ਹੈ ਪਰ ਸਾਡੀ ਡਿਊਟੀ ਹੈ ਬਿਮਾਰੀ ਦੱਸਣੀ ਤੇ ਉਹਦਾ ਇਲਾਜ ਵੀ ਦੱਸਣਾ। ਤੇ ਜੇ ਪੰਥੋ ਅਰਦਾਸ ਇਸ ਤਰ੍ਹਾਂ ਦੀ ਹੋਵੇਗੀ, ਜੇ ਤੇ ਕੰਮ ਕਰ ਲੋਗੇ ਤੇ ਠੀਕ ਹੈ, ਨਹੀਂ ਤੇ ਫਿਰ ਦਰ ਦਰ ਦੇ ਧੱਕੇ। ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਕਹਿੰਦੇ ਭਾਈ ਭਗਤ ਉਹ ਪ੍ਰਵਾਨ ਹੈ ਜਿਹੜਾ ਭੈ ਗੱਤ ਜਿਹੜੀ ਭੈ ਜਿਹੜਾ ਨਾਸ ਹੋ ਗਿਆ ਹੈ।
ਵਿਚੱਖਣ ਜੰਤ ਉਹਨਾਂ
ਨੇ ਹਰੀ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਇਆ, ਉਹਨਾਂ ਦੇ ਜੀਵ ਪਰਿਵਾਰ ਸਭ ਚੜ੍ਹਦੀ ਕਲਾ ਦੇ ਵਿੱਚ ਜੋ ਹੈ ਬਖਸ਼ਾ ਪ੍ਰਾਪਤ ਹੋ ਜਾਂਦੀਆਂ ਉਹ ਸਿਆਣੇ ਹਨ।
ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ।
ਅੰਮ੍ਰਿਤ ਮੌਤ ਰਹਿਤ ਕਰਨ ਵਾਲਾ ਨਾਮ ਜੋ ਸਦਾ ਹੀ ਅਮਰ ਕਰਨ ਵਾਲਾ ਹੈ, ਨਾ ਆਮ ਜਿਹਦੇ ਵਿੱਚ ਖੁਆਸ਼ ਪ੍ਰਪੰਚ ਨਹੀਂ, ਐਸਾ ਵਾਹਿਗੁਰੂ ਜਿਹੜਾ ਹੈ ਉਹਦਾ ਭੋਜਨ ਉਹਨਾਂ ਨੂੰ ਚੰਗਾ ਲੱਗਦਾ ਹੈ। ਨਾਮ ਦਾ
ਮੰਤ ਜਨਾ ਕੀ ਧੂਰ ਮਸਤਕ ਲਾਇਆ।
ਸਦਾ ਹੀ ਗੁਰੂ ਸ਼ਰਨ ਚ ਆਉਂਦੇ ਆ ਤੇ ਸੰਗਤ ਦੀ ਚਰਨ ਧੂੜ ਮੱਤੇ ਨੂੰ ਲਾਉਂਦੇ, ਜੋੜੇ ਝਾੜਦੇ, ਸੇਵਾ ਕਰਦੇ ਹਨ।
ਨਾਨਕ ਭਏ ਪੁਨੀਤ ਹਰ ਤੀਰਤ ਨਾਇਆ।
ਮਹਾਰਾਜ ਜੀ ਕਹਿੰਦੇ ਉਹ ਅੰਦਰੋਂ ਵੀ ਪਵਿੱਤਰ ਹੋ ਜਾਂਦੇ, ਪੁਨੀਤ ਅੰਦਰੋਂ ਵੀ ਪਵਿੱਤਰ ਹੋ ਜਾਂਦੇ ਮਨ ਬਾਣੀ ਸਰੀਰ ਕਰਕੇ, ਤੇ ਉਹ ਪੂਰੇ ਤੀਰਥ ਬਣ ਜਾਂਦੇ ਆ, ਸਾਧ ਸੰਗਤ ਰੂਪੀ ਤੀਰਥ ਜਿਹੜੇ ਆ ਕੇ ਲੈਂਦੇ ਗੁਰੂ ਸ਼ਰਨ ਦੇ ਵਿੱਚ ਆ ਕੇ ਕਦਾ ਕੀਰਤਨ ਸੁਣਦੇ ਬਾਣੀ ਸੁਣਦੇ ਹਨ, ਉਹਨਾਂ ਤੇ ਬਖਸ਼ਾਂ ਆਉਂਦੀਆਂ ਹਨ। ਇਹ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਦਾਸ ਪਾਸੋਂ ਕਥਾ ਕਰਦਿਆਂ ਬੇਅੰਤ ਬੇਅੰਤ ਫੁੱਲਾਂ ਹੋਈਆਂ ਹੋਣਗੀਆਂ, ਹੋਈਆਂ ਫੁੱਲਾਂ ਦੀ ਮਾਫ਼ੀ ਬਖਸ਼ਣੀ, ਅੱਗੇ ਵਾਸਤੇ ਸਮਰਥ ਬਖਸ਼ਣੀ। ਸਾਧ ਸੰਗਤ ਦੀ ਚੜ੍ਹਦੀ ਕਲਾ ਦੇ ਨਾਲ ਗੁਰਮਤਿ ਪ੍ਰਚਾਰ ਕਰਨ ਦਾ ਜੋ ਹੈ ਬਲ ਬਖਸ਼ਣਾ, ਅਰਦਾਸ ਕਰਨੀ। ਧੰਨ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਡਰ ਤੋਂ ਰਹਿਤ ਹੋ ਕੇ ਚੜ੍ਹਦੀ ਕਲਾ ਨਾਲ ਗੁਰਮਤਿ ਪ੍ਰਚਾਰ ਕਰਨ ਦਾ ਬਲ ਬਖਸ਼ਣ। ਸਿੰਘ ਸਾਹਿਬ ਜੀ ਦਾ, ਸਮੂਹ ਸੰਗਤਾਂ ਦਾ, ਗੁਰਮੁਖਾਂ ਦਾ ਬਹੁਤ ਬਹੁਤ ਧੰਨਵਾਦ ਜੀ।
ਸੰਤ ਜਨਾ ਕੀ ਧੂਰ ਮਸਤਕ ਲਾਇਆ, ਨਾਨਕ ਭਏ ਪੁਨੀਤ ਹਰ ਤੀਰਥ ਨਾਇਆ।